मजीद तफसीलात के लिए कॉल करें 9054551666 टेली टाइम इलेक्ट्रॉनिक्स।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
डैड का फेवरेट है गार्लिक नान एंड मलाई कोफ्ता मम्मी को पसंद है फ्रेश लाइव डोसा बच्चों को आइसक्रीम्स एंड चॉकलेट फाउंटेन्स छोटी को तो बस सैलड्स एंड सूप्स वाइफ को पसंद है हाका चाइनीज एंड चटपटी चाट मेरी पसंद इन सब की पसंद और हम सब की पसंद सिर्फ ब्रॉर्स बफे तो इसीलिए गेट रेडी टू रिटर्न टू द होम ऑफ GTS फर्स्ट ग्रैंड इंडियन बफे ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से Newly renovated Brawl's Grand Indian Buffet. Come, feel the difference.
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਤੁਸੀਂ ਕੋਈ ਅਜਿਹਾ ਬੈਂਕਵੇਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੇਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹੁੱਡ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੇਟ ਹਾਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ। ਵੈਸੇ ਤਾਂ ਨਵਾਂ ਸਾਲ ਕੱਲ ਚੜ ਗਿਆ ਸੀ, ਪਰ ਕਾਫੀ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੇ ਹੋ ਸਕਦਾ ਅੱਜ ਰੇਡੀਓ ਆਨ ਕੀਤਾ ਹੋਵੇ ਕਿਉਂਕਿ ਕੱਲ ਛੁੱਟੀਆਂ ਸੀ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਗੁਰਪੁਰਬ ਆ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਆ। ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਨਵੇਂ ਸਾਲ ਬਾਰੇ, ਨਵੇਂ ਵਿਚਾਰਾਂ ਬਾਰੇ ਗੱਲਬਾਤ ਹੋਊਗੀ, ਗੁਰਪੁਰਬ ਸੰਬੰਧੀ ਗੱਲਬਾਤ ਹੋਊ। ਪੰਜਾਬ ਤੋਂ ਸ਼ਿਵਿੰਦਰ ਜੀ ਹਮੇਸ਼ਾ ਦੀ ਤਰ੍ਹਾਂ ਕੁਝ ਮਿੰਟਾਂ ਦੇ ਲਈ ਹਾਜ਼ਰ ਹੋ ਕੇ ਗੱਲਬਾਤ ਕਰਨਗੇ ਜੀ। ਤੇ ਹਮੇਸ਼ਾ ਦੀ ਤਰ੍ਹਾਂ ਸਪੋਂਸਰ ਦੇ ਸੁਨੇਹੇ ਵੀ ਨਾਲ ਦੀ ਨਾਲ ਅਸੀਂ ਦਿੰਦੇ ਰਵਾਂਗੇ ਜੀ। ਤੇ ਨਾਲ ਦੀ ਨਾਲ ਤੁਹਾਡੀਆਂ ਕਾਲਸ ਆ ਜਾਂਦੀਆਂ ਹੁੰਦੀਆਂ, ਉਹ ਵੀ ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ ਜੀ। ਤੇ ਜਿਹੜੀ ਵੀ ਡਿਸਕਸ਼ਨ ਚੱਲਦੀ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਤੁਹਾਡੀ ਵੈਲਿਊਏਬਲ ਇਨਪੁੱਟ ਹੁੰਦੀ ਹੈ ਜਿਹੜੀ, ਅਸੀਂ ਹਮੇਸ਼ਾ ਹੀ ਉਹਦਾ ਸਤਿਕਾਰ ਕਰਦੇ ਹਾਂ। ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਵੇਲੇ ਕਾਰ ਦੇ ਵਿੱਚ ਨਹੀਂ ਬੈਠੇ ਹੋਏ ਤੇ ਇੰਟਰਨੈਟ ਤੋਂ ਵੀ ਦੂਰ ਹੋ ਤੇ ਸਾਡਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਯਾਦ ਕਰ ਲਓ, ਫੋਨ ਤੁਹਾਡੀ ਜੇਬ 'ਚ ਆਮ ਕਰਕੇ ਹੁੰਦਾ ਹੀ ਆ, 647-1017। ਸਾਡਾ ਨੰਬਰ ਹੈਗਾ ਜੀ, ਇਹਦੇ ਤੇ ਤੁਸੀਂ ਡਾਇਲ ਕਰੋਗੇ ਜਦੋਂ ਸਾਡਾ ਰੇਡੀਓ ਪ੍ਰੋਗਰਾਮ ਆਪੇ ਚੱਲ ਪੈਣਾ। ਪਰ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਰਹਿੰਦਾ ਜੀ, 416-620-1778। ਇਸ ਫੋਨ ਤੇ ਫੋਨ ਕਰਕੇ ਤੁਸੀਂ ਜਦੋਂ ਮਰਜ਼ੀ ਚਾਹੋ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਦੋਸਤੋ, ਨਵਾਂ ਸਾਲ ਜਦੋਂ ਚੜ੍ਹਦਾ ਹੈ ਤੇ ਖਾਸ ਕਿਸਮ ਦਾ ਉਤਸ਼ਾਹ ਲੋਕਾਂ ਦੇ ਵਿੱਚ ਵੇਖਿਆ ਜਾਂਦਾ। ਉਹ ਸੋਹਣੇ ਸੋਹਣੇ ਸ਼ਬਦ ਚੁਣਦੇ ਨੇ ਮੁਬਾਰਕਾਂ ਦੇਣ ਦੇ ਲਈ, ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ, ਨਵੇਂ ਸਾਲ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਠਾਕ ਹੋ ਜਾਏ, ਵਾਹਿਗੁਰੂ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਕਰੇ, ਦੁਨੀਆਂ ਦੇ ਵਿੱਚੋਂ ਬੇਇਨਸਾਫੀ ਖਤਮ ਹੋਵੇ, ਸਾਰਿਆਂ ਨੂੰ ਰੋਟੀ ਪਾਣੀ ਮਿਲੇ, ਰੁਜ਼ਗਾਰ ਮਿਲੇ, ਰਹਿਣ ਦੇ ਲਈ ਛੱਤ ਮਿਲੇ, ਕੋਈ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਨਵੇਂ ਸਾਲ ਦੇ ਵਿੱਚ ਨਾ ਆਵੇ। ਇਹ ਜਿਹੀਆਂ ਗੱਲਾਂ ਅਕਸਰ ਸੁਣਦੇ ਹਾਂ ਅਸੀਂ। ਖੈਰ, ਚੰਗੀ ਗੱਲ ਆ ਜੀ, ਚੰਗੀ ਭਾਵਨਾ ਹੋਣਾ, ਨੇਕ ਭਾਵਨਾ ਹੋਣਾ ਬਹੁਤ ਵਧੀਆ ਗੱਲ ਆ, ਤੇ ਉਮੀਦ ਕਰਨਾ ਵੀ ਬਹੁਤ ਵਧੀਆ ਗੱਲ ਆ। ਪਰ ਵਧੀਆ ਗੱਲਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਆਪ ਨਹੀਂ ਵਾਪਰਦੀਆਂ। ਹੋਪ ਜਿਹਨੂੰ ਕਹਿੰਦੇ ਆ, ਉਮੀਦ, ਹੋਪਫੁੱਲ ਤਾਂ ਸਾਰੇ ਹੀ ਹੁੰਦੇ ਆ, ਪਰ ਉਹ ਹੋਪ ਆ ਜਿਹੜੀ, ਉਹ ਹੋਪ ਹੋਪ ਹੀ ਰਹਿੰਦੀ ਆ ਜੇਕਰ ਉਸ ਇੱਛਾ ਨੂੰ, ਉਸ ਚੰਗੀ ਕਾਮਨਾ ਨੂੰ ਅਮਲ ਦੇ ਵਿੱਚ ਲਿਆਉਣ ਲਈ ਹੱਥ ਨਾ ਹਿਲਾਏ ਜਾਣ, ਦਿਮਾਗ ਨਾ ਵਰਤਿਆ ਜਾਵੇ। ਬੰਦਾ ਜੇ ਇੱਕ ਥਾਂ ਬੈਠਾ ਤੇ ਬੈਠਾ ਬੈਠਾ ਕਹੀ ਜਾਵੇ ਲਓ ਜੀ ਨਵਾਂ ਦਿਨ ਚੜ੍ਹ ਗਿਆ ਤੇ ਨਵਾਂ ਦਿਨ ਸਾਰਿਆਂ ਲਈ ਖੁਸ਼ੀਆਂ ਭਰਪੂਰ ਹੋਵੇ, ਨਵੇਂ ਸਾਲ ਦੇ ਵਿੱਚ ਸਾਰੇ ਤਰੱਕੀ ਕਰਨ, ਨਵੇਂ ਦਿਨ ਦੇ ਵਿੱਚ ਤਰੱਕੀ ਕਰਨ, ਤੇ ਦਿਨ ਸਾਲ ਤੋਂ ਤੁਸੀਂ ਮਹੀਨੇ ਤੇ ਆ ਜਾਓ, ਮਹੀਨੇ ਤੇ ਤੁਸੀਂ ਦਿਨ ਤੋਂ ਆ ਜਾਓ, ਦਿਨ ਤੇ ਤੁਸੀਂ ਘੰਟੇ ਤੋਂ ਆ ਜਾਓ, ਘੰਟੇ ਤੇ ਤੁਸੀਂ ਪਲ ਤੇ ਆ ਜਾਓ। ਗੱਲ ਤਾਂ ਯੂਨਿਟ ਹੀ ਆ ਨਾ ਟਾਈਮ ਦੇ। ਆਹ ਹੁਣ ਇੱਕ ਨਵਾਂ ਦਹਾਕਾ ਸ਼ੁਰੂ ਹੋਇਆ, ਬਹੁਤ ਸਾਰੇ ਲੋਕ ਕਹਿੰਦੇ ਆ ਜੀ ਨਵੇਂ ਦਹਾਕੇ ਦੇ ਵਿੱਚ, ਨਵੇਂ ਡੈਕੇਡ ਦੇ ਵਿੱਚ ਬਸ ਇਹ ਸਾਰੀ ਬੇਇਨਸਾਫੀ ਖਤਮ ਹੋ ਜੇ ਜੀ, ਰੱਬ ਜੀ ਦੀ ਕਿਰਪਾ ਹੋ ਜੇ ਬਸ ਸਾਰਿਆਂ ਦੇ ਉੱਤੇ। ਮੇਰਾ ਇਸ ਗੱਲ ਦੇ ਨਾਲ ਬੁਨਿਆਦੀ ਤੌਰ ਤੇ ਮਤਭੇਦ ਆ। ਬਹੁਤ ਲੋਕ ਕਹਿੰਦੇ ਜੀ ਅਸੀਂ ਅਰਦਾਸ ਕੀਤੀ ਆ, ਅਸੀਂ ਪਾਠ ਪੂਜਾ ਕੀਤੀ ਆ, ਚੰਗੀ ਗੱਲ ਆ, ਮਨ ਦੀ ਸੰਤੁਸ਼ਟੀ ਆ, ਇੱਕ ਕਿਰਿਆ ਹੋ ਰਹੀ ਆ, ਵਿਹਲਾ ਬੈਠਾ ਕੋਈ ਵੀ ਕਿਰਿਆ ਕਰ ਸਕਦਾ, ਕੋਈ ਵੀ ਕੁਛ ਕਰ ਸਕਦਾ, ਸਾਰਿਆਂ ਨੂੰ ਆਜ਼ਾਦੀ ਆਪੋ ਆਪਣੀ। ਪਰ ਦੋਸਤੋ ਤੁਹਾਡਾ ਅਗੇਨ ਮੇਰੇ ਨਾਲ ਮਤਭੇਦ ਹੋਊਗਾ, ਮੈਂ ਕੋਈ ਅਰਦਾਸ ਪਾਠ ਪੂਜਾ ਨਹੀਂ ਕਰਦਾ ਗਾ, ਮੇਰਾ ਦਿਨ ਵੀ ਬਾਕੀਆਂ ਦੇ ਦਿਨਾਂ ਵਾਂਗ ਸ਼ੁਰੂ ਹੁੰਦਾ, ਤੇ ਮੈਂ ਇਕੱਲਾ ਨਹੀਂ, ਕੈਨੇਡਾ ਚ ਮੇਰੇ ਵਰਗੇ ਕੋਈ 25% ਲੋਕ ਹੈਗੇ ਆ। ਮੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਅਰਦਾਸਾਂ ਪਾਠ ਪੂਜਾ ਹੁੰਦਿਆਂ ਨੂੰ ਕਿੰਨੇ ਹੀ ਸਾਲ ਹੋ ਗਏ, ਯੁੱਗ ਬੀਤ ਗਏ, ਦੁਨੀਆਂ ਤੇ ਫਿਰ ਵੀ ਬੇਇਨਸਾਫੀ ਕਿਉਂ ਆ? ਜਾਂ ਤਾਂ ਫਿਰ ਆਪੀ ਬੋਲਾ ਜਿਹਨੂੰ ਸੁਣਦੀਆਂ ਨੀ ਇਹ ਅਰਦਾਸਾਂ ਪਾਠ ਪੂਜਾ, ਇੰਨੀਆਂ ਕਿਰਿਆਵਾਂ ਮੈਂ ਕਿਹਾ ਧਾਰਮਿਕ ਸੰਸਥਾਵਾਂ ਦੇ ਵਿੱਚ ਹੋ ਰਹੀਆਂ, ਜਾਂ ਉਹਦਾ ਦਿਲ ਹੀ ਬੜਾ ਕਠੋਰ ਆ ਤੇ ਜਾਂ ਉਹ ਹੈ ਹੀ ਨੀ ਕਿਤੇ। ਚਲੋ ਆਪਾਂ ਉਹਦੇ ਬਾਰੇ ਡਿਸਕਸ਼ਨ ਫਿਰ ਕਿਸ ਦਿਨ ਕਰਾਂਗੇ। ਜਿਹੜਾ ਬੰਦਾ ਇਹ ਸੋਚਦਾ ਵੀ ਦੁਨੀਆਂ ਦੀਆਂ ਕੁਝ ਪ੍ਰੋਬਲਮਸ ਨੇ, ਜਾਂ ਉੱਪਰ ਵਾਲਾ ਹੱਲ ਕਰੇ, ਜਾਂ ਅਸੀਂ ਪਾਠ ਪੂਜਾ ਕਰੀਏ, ਜਾਂ ਅਸੀਂ ਆਪ ਹੱਲ ਕਰੀਏ, ਉਹਨੂੰ ਲਾਜ਼ਮੀ ਤੌਰ ਤੇ ਆਪਣੇ ਬੀਤੇ ਵੱਲ ਝਾਕ ਕੇ ਦੇਖਣਾ ਪਊ ਬਈ ਬੀਤੇ ਚ ਅਸੀਂ ਕਿਹੋ ਜਿਹੇ ਢੰਗ ਤਰੀਕੇ ਅਪਣਾਏ ਆ ਤਾਂ ਕਿ ਸਾਡੀ ਜ਼ਿੰਦਗੀ ਚ ਕੋਈ ਸਮੱਸਿਆ ਨਾ ਆਵੇ, ਤੇ ਜੇ ਉਹ ਢੰਗ ਤਰੀਕੇ ਅਪਣਾਉਣ ਨਾਲ ਵੀ ਸਾਡੀਆਂ ਜ਼ਿੰਦਗੀਆਂ ਚ ਸਮੱਸਿਆ ਆਉਂਦੀ ਰਹੀ ਆ, ਫਿਰ ਜਾਂ ਤਾਂ ਉਹ ਢੰਗ ਤਰੀਕੇ ਗਲਤ ਸੀ ਜਾਂ ਸਾਡੀ ਸੋਚਣੀ ਚ ਫਰਕ ਆ। ਜਿਹੜਾ ਬੰਦਾ ਇੱਕ ਦਰਵਾਜ਼ੇ ਨੂੰ ਲੌਕ ਲੱਗਿਆ ਹੋਇਆ, ਉਹ ਚਾਬੀ ਉਹਦੇ ਕੋਲੇ ਆ, ਉਹ ਸਮਝਦਾ ਤੇ ਉਹ ਚਾਬੀ ਉਹ ਸਾਲ ਦੇ ਪਹਿਲੇ ਦਿਨ ਲਾ ਕੇ ਦੇਖਦਾ ਵੀ ਭਾਈ, ਜਾਂ ਉਹ 31 December ਨੂੰ ਕੋਸ਼ਿਸ਼ ਕਰੂਗਾ ਬਈ ਕੱਲ ਨੂੰ ਇਹ ਤਾਲਾ ਖੁੱਲ ਜੇ ਤੇ ਪ੍ਰੋਬਲਮ ਇਹ ਹੱਲ ਹੋ ਜੇ, ਤਾਲਾ ਨਾ ਖੁੱਲਣ ਲਈ ਮੈਂ ਬਿਲਡਿੰਗ ਚ ਐਂਟਰ ਹੋ ਜਾ, ਮੈਂ ਨਵਾਂ ਦ੍ਰਿਸ਼ਟੀਕੋਣ ਮੈਨੂੰ ਮਿਲ ਜੇ, ਇਹ ਪ੍ਰੋਬਲਮ ਮੇਰੀਆਂ ਹੱਲ ਹੋ ਜਾਣ। ਹੁਣ ਜੇ ਉਹ ਤਾਲਾ ਹਰ ਵਾਰੀ 1 January ਨੂੰ ਵੀ ਨੀ ਖੁੱਲਦਾ, 7 January ਨੂੰ ਨੀ ਖੁੱਲਦਾ, 15 February, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਦਸੰਬਰ ਤੱਕ ਨੀ ਖੁੱਲਦਾ, 31 December ਨੂੰ ਫੇਰ ਉਹ ਕਹੇ ਵੀ ਮੈਂ ਇਸੇ ਚਾਬੀ ਦੇ ਨਾਲ ਇਹ ਤਾਲਾ ਖੋਲ ਲੈਣਾ, ਤੇ ਜਾਂ ਤਾਂ ਭਾਈ ਉਹ ਫਿਰ ਉਹ ਪਾਠ ਪੂਜਾ ਅਰਦਾਸ ਕਰੇ ਵੀ ਰੱਬਾ ਆਹ ਮੇਰੇ ਕੋਲ ਚਾਬੀ ਆ ਤੇ ਤੂੰ ਮੇਰਾ ਤਾਲਾ ਖੁਲਾਉਣ ਚ ਮਦਦ ਕਰ ਦੇ, ਜਾਂ ਮੈਂ ਇੱਥੇ ਬੈਠਾ ਰਹਿਣਾ, ਚਾਬੀ ਆਪੇ ਹੀ ਘੁੰਮ ਜੇ। ਉਹਨੂੰ ਬਈ ਦੇਖਣਾ ਪੈਣਾ ਵੀ ਜਾਂ ਤਾਂ ਉਹਦੀ ਚਾਬੀ ਗਲਤ ਆ, ਜੇ ਉਹ ਚਾਬੀ ਗਲਤ ਹੋਣ ਦੇ ਬਾਵਜੂਦ ਵੀ ਉਹ ਪਾਠ ਪੂਜਾ ਅਰਦਾਸਾਂ ਕਰੀ ਜਾਂਦਾ, ਉਹਨੂੰ ਇਹ ਵੇਖਣਾ ਪੈਣਾ ਵੀ ਹੋ ਸਕਦਾ ਚਾਬੀ ਦੀ ਸ਼ਕਲ ਠੀਕ ਹੋਵੇ ਪਰ ਉਹਦੇ ਲੀਵਰ ਉਹੋ ਜਿਹੇ ਨਾ ਹੋਣ ਤਾਲੇ ਦੇ ਵਿੱਚ, ਜਾਂ ਤਾਂ ਉਹਨੂੰ ਤਾਲਾ ਭੰਨਣਾ ਪੈਣਾ, ਜਾਂ ਦਰਵਾਜ਼ਾ ਭੰਨਣਾ ਪੈਣਾ, ਜਾਂ ਚਾਬੀ ਬਦਲਣੀ ਪੈਣੀ ਆ। ਮਤਲਬ ਕਹਿਣ ਦਾ ਉਹਨੂੰ ਆਪਣਾ ਦ੍ਰਿਸ਼ਟੀਕੋਣ ਬਦਲਣਾ ਪੈਣਾ, ਪੁਰਾਣੇ ਢੰਗ ਤਰੀਕਿਆਂ ਦੇ ਨਾਲ ਜੇ ਸਮੱਸਿਆਵਾਂ ਹੱਲ ਨਹੀਂ ਹੋਈਆਂ ਸਾਡੇ ਸਮਾਜ ਦੇ, ਇਕੱਲੇ ਤੋਂ ਇਕੱਲੇ ਬੰਦੇ ਦੀ ਪ੍ਰੋਬਲਮ ਹੱਲ ਹੋ ਸਕਦੀ, ਕਿਸੇ ਵਰਗ ਦੀ ਪ੍ਰੋਬਲਮ ਹੱਲ ਹੋ ਸਕਦੀ ਆ, ਪਰ ਦੁਨੀਆਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਪਈਆਂ ਨੇ ਜੇ ਉਹ ਨਹੀਂ ਹੱਲ ਹੋਈਆਂ ਤੇ ਉੱਪਰ ਵਾਲੇ ਨੇ ਕਿਰਪਾ ਨਹੀਂ ਕੀਤੀ ਅਰਦਾਸਾਂ ਕਰਨ ਦੇ ਬਾਵਜੂਦ ਵੀ, ਫਿਰ ਸਾਨੂੰ ਵੇਖਣਾ ਪੈਣਾ ਵੀ ਸਾਡਾ ਜਾਂ ਤਾਂ ਦ੍ਰਿਸ਼ਟੀਕੋਣ ਗਲਤ ਆ, ਸਾਡਾ ਆਊਟਲੁੱਕ ਗਲਤ ਆ, ਸਾਡਾ ਨਜ਼ਰੀਆ ਗਲਤ ਆ ਉਹਨਾਂ ਨੂੰ ਹੱਲ ਕਰਨ ਦਾ, ਜਾਂ ਸਾਡੇ ਕੋਲੇ ਸਫੀਸ਼ੀਐਂਟ ਸਾਧਨ ਹੈ ਨੀ, ਜਾਂ ਸਾਡੇ ਕੋਲੇ ਉਹ ਪਹੁੰਚ ਹੈ ਨੀ, ਉਹ ਅਪਰੋਚ ਹੈ ਨੀ ਜਿਹਦੇ ਨਾਲ ਅਸੀਂ ਵੇਖ ਸਕੀਏ ਕਿ ਵਾਕਿਆ ਹੀ ਸਾਡਾ ਨਜ਼ਰੀਆ ਗਲਤ ਆ ਕਿ ਠੀਕ ਆ, ਸਾਡੇ ਢੰਗ ਤਰੀਕੇ ਗਲਤ ਨੇ ਕਿ ਠੀਕ ਨੇ। ਇਹ ਗੱਲਾਂ ਸਮਾਜ ਤੇ ਵੀ ਲਾਗੂ ਹੁੰਦੀਆਂ, ਇੰਡੀਵਿਜੁਅਲ ਬੰਦੇ ਤੇ ਵੀ ਲਾਗੂ ਹੁੰਦੀਆਂ। ਜੇ ਅਸੀਂ ਪੁਰਾਣੇ ਧਰਾਤਲ ਤੇ ਖੜ ਕੇ, ਪੁਰਾਣੀ ਫਾਊਂਡੇਸ਼ਨ ਤੇ ਖੜ ਕੇ ਜਿਹੜੀਆਂ ਨਵੀਆਂ ਤੋਂ ਨਵੀਆਂ ਪ੍ਰੋਬਲਮਸ, ਨਵੀਆਂ ਤੋਂ ਨਵੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਪੁਰਾਣੇ ਧਰਾਤਲ ਤੇ ਪੁਰਾਣੀ ਫਾਊਂਡੇਸ਼ਨ ਤੇ ਖੜ ਕੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਮੇਰਾ ਖਿਆਲ ਵਿਅਰਥ ਹੈ ਜੀ। ਜਿੰਨੀਆਂ ਮਰਜ਼ੀ ਅਰਦਾਸਾਂ ਪਾਠ ਪੂਜਾ ਕਰ ਲਓ ਤੁਸੀਂ, ਜਿੰਨੀ ਦੇਰ ਤੱਕ ਤੁਸੀਂ ਨਵੀਆਂ ਸਮੱਸਿਆਵਾਂ ਨੂੰ, ਨਵੀਆਂ ਕਿਸਮ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਦੇ ਲਈ ਨਵੇਂ ਢੰਗ ਤਰੀਕੇ ਨਹੀਂ ਅਪਣਾਉਂਦੇ, ਤਾਂ ਇਹਦਾ ਮਤਲਬ ਤੁਸੀਂ ਜਾਂ ਅਸੀਂ ਖੜੋਤ ਦੇ ਵਿੱਚ ਆ, ਸਟੈਗਨੇਸ਼ਨ ਦੀ ਹਾਲਤ ਦੇ ਵਿੱਚ ਆ। ਜਦੋਂ ਬੰਦਾ ਖੜੋਤ ਦੇ ਵਿੱਚ ਹੁੰਦਾ, ਜਾਂ ਤਾਂ ਉਹਦੇ ਕੋਲੇ ਨਵਾਂ ਕੁਝ ਕਰਨ ਨੂੰ ਨਹੀਂ ਹੁੰਦਾ, ਜਾਂ ਉਹਦੇ ਚ ਹਿੰਮਤ ਨਹੀਂ ਹੁੰਦੀ ਕਿ ਨਵੀਂ ਕਿਸਮ ਦੇ ਹਾਲਾਤਾਂ ਨਾਲ ਮੈਂ ਜੱਫਾ ਮਾਰ ਲਾਂ, ਜਾਂ ਉਹ ਸਾਹ ਸਤਹੀਣ ਹੋਇਆ ਹੁੰਦਾ, ਜਾਂ ਉਹਦਾ ਪ੍ਰਾਤਨਤਾ ਦੇ ਨਾਲ ਇੰਨਾ ਪ੍ਰੇਮ ਹੁੰਦਾ, ਇੰਨਾ ਜ਼ਿਆਦਾ ਪ੍ਰੇਮ ਹੁੰਦਾ, ਸਾਧ ਦੀ ਕੰਬਲੀ ਵਾਂਗੂ ਵੀ ਮੈਂ ਕੰਬਲੀ ਨਹੀਂ ਛੱਡਣੀ ਕੁਛ ਮਰਜ਼ੀ ਹੋ ਜੇ, ਭਾਵੇਂ ਬਾਹਰ ਗਰਮੀ ਹੋਈ ਹੋਵੇ, ਦਿਨ ਚੜਿਆ ਹੋਵੇ, ਪਰ ਮੈਂ ਕੰਬਲੀ ਨਹੀਂ ਆਪਦੀ ਛੱਡਣੀ, ਮੈਂ ਕੰਬਲੀ ਦੇ ਨਾਲ ਹੀ ਸਾਰੀਆਂ ਪ੍ਰੋਬਲਮਸ ਹੱਲ ਕਰਨੀਆਂ। ਇਸ ਤਰ੍ਹਾਂ ਨਹੀਂ ਚੱਲਦਾ ਦੋਸਤੋ। ਨਵੇਂ ਸਾਲ ਵਾਲੇ ਦਿਨ, ਨਵੇਂ ਜਦੋਂ ਵੀ ਕੋਈ ਤੁਸੀਂ ਨਵਾਂ ਕਰਨਾ, ਤੁਹਾਨੂੰ ਆਪਣਾ ਸਾਰਾ ਕੁਝ ਬਦਲਣਾ ਪੈਂਦਾ। ਸੋਚਣ ਦਾ ਢੰਗ ਤਰੀਕਾ ਬਦਲਣਾ ਪੈਂਦਾ, ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਬਦਲਣੇ ਪੈਂਦੇ ਨੇ, ਰਹਿਣ ਸਹਿਣ ਦੇ ਢੰਗ ਤਰੀਕੇ ਬਦਲਣੇ ਪੈਂਦੇ ਨੇ। ਸਭ ਤੋਂ ਵੱਡੀ ਗੱਲ ਤੁਹਾਨੂੰ ਆਪਣੀ ਸੋਚ ਦੇ ਵਿੱਚੋਂ ਨਾ ਪੱਖੀ ਗੱਲਾਂ ਤੇ ਉਹ ਗੱਲਾਂ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਕੁਝ ਵੀ ਪੈਦਾ ਨਹੀਂ ਕੀਤਾ, ਜਿਨ੍ਹਾਂ ਨੇ ਸਮਾਂ ਹੀ ਜ਼ਾਇਆ ਕੀਤਾ, ਉਹ ਆਪਣੀ ਸੋਚਣੀ ਚੋਂ ਮਨਫੀ ਕਰਨੀਆਂ ਪੈਂਦੀਆਂ ਨੇ। ਜੇ ਕੋਈ ਕਹਿੰਦਾ ਵੀ ਮੈਂ ਪੁਰਾਤਨਤਾ ਦੀ ਜਿਹੜੀ ਪੰਡੜੀ ਆ ਪੰਡ ਆ ਉਹ ਵੀ ਆਪਣੇ ਸਿਰ ਤੇ ਚੱਕੀ ਰੱਖਾਂ, ਮੈਂ ਵਰਤਮਾਨ ਵੀ ਇਹਦੇ ਵੀ ਨਜ਼ਾਰੇ ਲਈ ਜਾਵਾਂ, ਭਵਿੱਖ ਦੀਆਂ ਸੋਚਾਂ ਨਾਲ ਵੀ ਮੈਂ ਮੱਥਾ ਲਾ ਲਾਂ, ਪਰ ਚਾਬੀ ਮੇਰੇ ਕੋਲੇ ਉਹੋ ਹੀ ਹੋਵੇ ਜਿਹੜੀ ਸਾਡੀ ਮਾਂ ਪਿਓ ਨੇ ਦਿੱਤੀ ਹੈ, ਜਿਹੜੀਆਂ ਸਾਡੀਆਂ ਕਿਤਾਬਾਂ ਚ ਲਿਖੀ ਆ, ਉਹ ਵੇਲੇ ਗਏ ਦੋਸਤੋ। ਇਸੇ ਕਰਕੇ ਅੱਜ ਕੱਲ ਉਹ ਲੋਕ ਤਰੱਕੀ ਕਰਦੇ ਆ, ਉਹ ਸਮਾਜ ਤਰੱਕੀ ਕਰਦੇ ਆ, ਉਹ ਵਰਗ ਤਰੱਕੀ ਕਰਦੇ ਆ ਜਿਹੜੇ ਲਗਾਤਾਰ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਕੇ ਨਵੀਆਂ ਚੁਣੌਤੀਆਂ ਦੇ ਹਾਣ ਦੇ ਹੁੰਦੇ ਆ। ਸਾਡਾ ਜਿਹੜਾ ਮਾਫ ਕਰਿਓ ਸਾਡਾ ਪੰਜਾਬੀ ਸੱਭਿਆਚਾਰ ਆ ਜਿਹੜਾ ਸਾਨੂੰ ਇੱਕ ਜਾਚ ਸਿਖਾਈ ਗਈ ਹੈ ਵੀ ਅਸੀਂ ਪਾਸਟ ਦੇ ਵਿੱਚ ਜਿਉਂਦੇ ਹਾਂ, ਸਾਡੇ ਵੱਡੇ ਵੱਡੇ ਨੇ ਆਹ ਕਰਤਾ ਸੀ, ਆਹ ਹੋ ਗਿਆ ਸੀ, ਉਸ ਵੇਲੇ ਆਏ ਹੁੰਦਾ ਸੀ, ਸਾਡੀ ਸਭਿਅਤਾ ਬਹੁਤ ਚੰਗੀ ਹੁੰਦੀ ਸੀ, ਦੁਨੀਆਂ ਦੀਆਂ ਚੰਗੀਆਂ ਗੱਲਾਂ ਅਸੀਂ ਉਹ ਕੀਤੀਆਂ, ਮਾਨਵਤਾ ਦਾ ਸੰਦੇਸ਼ ਅਸੀਂ ਦਿੱਤਾ, ਅਹਿੰਸਾ ਦਾ ਸੰਦੇਸ਼ ਅਸੀਂ ਦਿੱਤਾ, ਸਾਡੇ ਤਾਂ ਖਜ਼ਾਨੇ ਲਗਾਤਾਰ ਭਰਪੂਰ ਹੁੰਦੇ ਸੀ, ਸਾਡਾ ਵਪਾਰ ਬਹੁਤ ਵਧੀਆ ਹੁੰਦਾ ਸੀ, ਸਾਡੀ GDP 2000 ਸਾਲ ਤੱਕ ਬਹੁਤ ਵਧੀਆ ਰਹੀ, ਸਾਡੇ ਵੱਡੇ ਵੱਡੇ ਹਮਲਾਵਰ ਆਏ, ਅਸੀਂ ਉਹਨਾਂ ਦਾ ਮੁਕਾਬਲਾ ਵੀ ਕਰਦੇ ਰਹੇ, ਉਹ ਲੁੱਟ ਕੇ ਲਿਜਾਂਦੇ ਰਹੇ, ਫਿਰ ਵੀ ਸਾਡੇ ਧਨ ਦੇ ਭੰਡਾਰ ਲੱਗੇ ਰਹੇ, ਸਾਡੇ ਦੇਵੀ ਦੇਵਤਿਆਂ ਦੀ ਮਹਾ ਕਿਰਪਾ ਰਹੀ, ਸਾਡੇ ਇਹੋ ਜਿਹੇ ਪੀਰ ਪੈਗੰਬਰ ਪੈਦਾ ਹੋਏ ਜਿਨ੍ਹਾਂ ਨੇ ਦੁਨੀਆਂ ਭਰ ਦੇ ਉੱਤੇ ਆਪਦਾ ਡੰਕੇ ਦੀ ਚੋਟ ਦੇ ਉੱਤੇ ਰੱਬ ਦਾ ਨਾਂ ਜਿਹੜਾ ਉਹ ਫੈਲਾਤਾ। ਮਤਲਬ ਇਹ ਜਿਹੀਆਂ ਗੱਲਾਂ ਅਸੀਂ ਉਹੀ ਕਰਦੇ ਹਾਂ ਦੁਨੀਆਂ ਦੇ ਵਿੱਚ। ਬਹੁਤ ਸਾਰੇ ਦੇਸ਼ ਹੈਗੇ ਆ, ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਨਵੀਆਂ ਗੱਲਾਂ ਸੋਚਦੇ ਨੇ ਜਿਹੜੀਆਂ ਅਜੇ ਕਿਸੇ ਨੇ ਸੋਚੀਆਂ ਹੀ ਨਹੀਂ ਹੁੰਦੀਆਂ। ਬਹੁਤ ਸਾਰੇ ਇਨਸਾਨ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਿਰਫ ਭਵਿੱਖ ਦੀ ਇੱਕ ਕਲਪਨਾ ਹੁੰਦੀ ਆ, ਉਸ ਕਲਪਨਾ ਨੂੰ ਖੰਭ ਲਾਉਣ ਦੇ ਲਈ ਉਹ ਇੱਕੋ ਧੁਨ ਦੇ ਵਿੱਚ ਸਵਾਰ ਰਹਿੰਦੇ ਨੇ ਵੀ ਮੈਂ ਕੁਝ ਨਵਾਂ ਕਰਕੇ ਦਿਖਾਉਣਾ, ਨਵੀਆਂ ਪ੍ਰੋਬਲਮਸ ਨੂੰ ਹੱਲ ਕਰਕੇ ਦਿਖਾਉਣਾ, ਭਾਵੇਂ ਸਾਰੇ ਲੋਕ ਉਹਨਾਂ ਨੂੰ ਮਜ਼ਾਕ ਕਰੀ ਜਾਣ, ਸਾਰੇ ਲੋਕ ਉਹਨਾਂ ਨੂੰ ਕਮਲੇ ਕਹੀ ਜਾਣ, ਪਰ ਉਹ ਆਪਣੀ ਧੁਨ ਦੇ ਵਿੱਚ ਇਹੋ ਜਿਹੇ ਪੱਕੇ ਹੁੰਦੇ ਨੇ, ਜਦੋਂ ਦੁਨੀਆਂ ਸਾਹਮਣੇ ਕਰਕੇ ਕੁਝ ਵਿਖਾਉਂਦੇ ਨੇ ਦੁਨੀਆਂ ਸੋਚਦੀ ਹੈ ਉਹ ਇਹ ਬੰਦਾ ਤਾਂ ਦੁਨੀਆਂ ਤੋਂ 50 ਸਾਲ ਅੱਗੇ ਸੀ, ਅਸੀਂ ਤਾਂ ਸੋਚਿਆ ਹੀ ਨਹੀਂ, ਫਿਰ ਉਹਨੂੰ ਸਾਰੇ ਆਪਾਂ ਉਪਣਾ ਕਹਿੰਦੇ ਨੇ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਡਾਕਟਰ ਹਰਗੋਬਿੰਦ ਖੁਰਾਣਾ ਵਰਗੇ ਜਿਨ੍ਹਾਂ ਨੇ ਨੋਬਲ ਇਨਾਮ ਜਿੱਤਿਆ, ਇੰਡੀਆ ਦੇ ਵਿੱਚ ਕੋਈ ਉਹਨਾਂ ਨੂੰ ਟੀਚਰ ਦੀ ਜੋਬ ਨਹੀਂ ਸੀ ਦਿੰਦਾ, ਉਹਨੂੰ ਕੋਈ ਸਿਆਣਦਾ ਨਹੀਂ ਸੀ, ਜਦੋਂ ਨੋਬਲ ਇਨਾਮ ਜਿੱਤ ਕੇ ਆ ਗਏ ਓਏ ਹੋਏ ਡਾਕਟਰ ਹਰਗੋਬਿੰਦ ਖੁਰਾਣਾ ਇਹ ਤਾਂ ਭਾਰਤੀ ਸੀ, ਇਹ ਤਾਂ ਸਾਡੀ ਸਭਿਅਤਾ ਦੇ ਜਾਏ ਨੇ, ਇਹ ਤਾਂ ਸਾਡਾ ਨਾਂ ਉੱਚਾ ਕਰਨ ਵਾਲੇ ਨੇ। ਵੀ ਭਲਿਓ ਮਾਨਸੋ, ਪਹਿਲਾਂ ਜਦੋਂ ਉਹ ਇੱਥੇ ਰਹਿੰਦਾ ਸੀ ਤੁਹਾਡੇ ਦੇਸ਼ ਦੇ ਵਿੱਚ, ਉਦੋਂ ਤੁਸੀਂ ਉਹਨੂੰ ਕਿਹੋ ਜਿਹੇ ਸ਼ਬਦ ਨਾਲ ਨਿਵਾਜਦੇ ਰਹੇ? ਡਾਕਟਰ BR ਅੰਬੇਦਕਰ ਸੰਵਿਧਾਨ ਬਣਾਤਾ, ਸਕੂਲਾਂ ਚ ਪੜ੍ਹਾਇਆ ਜਾਂਦਾ ਵੀ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਬਣਾਤਾ, ਪਰ ਜਿੰਨੀ ਦੇਰ ਤਾਈਂ ਸੰਵਿਧਾਨ ਨਹੀਂ ਸੀ ਬਣਾਇਆ ਉਨੀ ਦੇਰ ਤੱਕ, ਮਾਫ਼ ਕਰਿਓ ਮੇਰੇ ਸ਼ਬਦਾਂ ਨੂੰ, ਉਨੀ ਦੇਰ ਤੱਕ ਟੇਬਲ ਦੇ ਨੇੜੇ ਨਹੀਂ ਸੀ ਬੈਠਣ ਦਿੰਦਾ ਉਹਨਾਂ ਨੂੰ ਕੋਈ, ਉਹਨੂੰ ਕਹਿੰਦੇ ਸੀ ਤੂੰ ਨੀਵੀਂ ਜਾਤ ਦਾ ਬੰਦਾ, ਤੂੰ ਪੜ੍ਹ ਲਿਖ ਕੇ ਫਿਰ ਕੀ ਹੋ ਗਿਆ, ਹੈ ਤਾਂ ਤੂੰ ਉਹ ਹੀ ਨਾ। ਅੱਜ ਕੱਲ ਵੀ ਜਿਵੇਂ ਜਿਹਨੂੰ ਯੋਗੀ ਕਹਿੰਦੇ ਨੇ, UP ਦਾ ਜਿਹੜਾ ਚੀਫ ਮਿਨਿਸਟਰ ਆ, ਕਹਿੰਦੇ ਜਦੋਂ ਉਹਨੂੰ ਮਿਲਣ ਜਾਂਦੇ ਨੇ ਤਾਂ ਜਿਹੜੇ ਦਲਿਤ ਜਾਤੀਆਂ ਦੇ ਵਿੱਚ ਉਹਨਾਂ ਨੂੰ ਸਾਬਣ ਵੰਡਿਆ ਜਾਂਦਾ ਵੀ ਨਹਾ ਕੇ ਆਇਓ, ਤੇ ਉਹਨੂੰ ਭਲੇ ਮਾਨਸ ਨੂੰ ਇਹ ਨਹੀਂ ਪਤਾ ਬਈ ਕਿੰਨੇ ਲੋਕ ਨੇ ਦਲਿਤਾਂ ਦੇ ਵਿੱਚੋਂ ਜਿਹੜੇ ਮਹਾਨ ਵਿਦਵਾਨ ਹੋਏ ਨੇ। ਸਾਡੀ ਸਭਿਅਤਾ ਜਿਹੜੀ ਉਹਦੇ ਵਿੱਚ ਸਾਨੂੰ ਗੁਣਗਾਣ ਕਰਨਾ ਸਿਖਾਇਆ ਗਿਆ, ਕਿੰਤੂ ਪ੍ਰੰਤੂ ਨਹੀਂ ਕਰਨਾ ਸਿਖਾਇਆ ਗਿਆ। ਨਵੀਂ ਕਿਸਮ ਦਾ ਜਿਹੜਾ ਫਲਸਫਾ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆਂ ਦੇ ਉੱਤੇ ਜਿਹਦਾ ਡੰਕਾ ਵੱਜੂਗਾ, ਉਹਦੇ ਚ ਕਿੰਤੂ ਪ੍ਰੰਤੂ ਹੋਊਗਾ, ਉਹਦੇ ਵਿੱਚ ਹਰ ਇੱਕ ਚੀਜ਼ ਨੂੰ ਮਲਟੀ ਡਾਇਮੈਂਸ਼ਨ ਤੋਂ ਦੇਖਿਆ ਜਾਊਗਾ, ਉਹਦੇ ਵਿੱਚ ਹਰ ਇੱਕ ਪ੍ਰੋਬਲਮ ਆ ਜਿਹੜੀ ਉਹਦੇ ਕਈ ਕਈ ਢੰਗ ਅਲੱਗ ਅਲੱਗ ਤਰ੍ਹਾਂ ਦੇ ਸੁਝਾਏ ਜਾਣਗੇ, ਪਰ ਸਾਡੇ ਕੋਲੇ ਤਾਂ ਹਰ ਇੱਕ ਢੰਗ ਨੂੰ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕੋ ਹੀ ਢੰਗ ਆ, ਬਈ ਉਹ ਬੈਠਾ ਉੱਤੇ ਨੀਲੀ ਛੱਤ ਵਾਲਾ, ਉਹਨੇ ਸਾਰੀਆਂ ਪ੍ਰੋਬਲਮ ਆਪੇ ਹੱਲ ਕਰ ਦੇਣੀਆਂ। ਧਾਰਮਿਕ ਸਥਾਨਾਂ 'ਚ ਜਾ ਕੇ ਵਾਹਿਗੁਰੂ ਕਰੋ, ਮੰਦਿਰ ਦੇ ਵਿੱਚ ਜਾ ਕੇ ਟੱਲ ਵਜਾਓ, ਮਸਜਿਦ ਜਾ ਕੇ ਅੱਲਾਹੂ ਕਰ ਦਿਓ, ਬਸ ਉਹਨੇ ਟੇਕ ਕੇਅਰ ਕਰ ਲੈਣੀ ਆ। ਕਦੇ ਕੋਈ ਇਹ ਸਵਾਲ ਨਹੀਂ ਕਰਦਾ ਬਈ ਉਹਨੂੰ ਭਲਾ ਐਡਾ ਵੱਡਾ ਬ੍ਰਹਿਮੰਡ ਜਿਹਦੀ ਦੂਰੀ ਮਾਪੀ ਨਹੀਂ ਜਾ ਸਕਦੀ, ਲਾਈਟ ਈਅਰ ਜਿਹਦੇ ਲਈ ਇੱਕ ਛੋਟਾ ਜਿਹਾ ਯੂਨਿਟ ਰੱਖਿਆ, ਵੀ ਲਾਈਟ ਆ ਜਿਹੜੀ ਇੱਕ ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰ ਜਾਂਦੀ ਤੇ ਸਾਨੂੰ ਇਹ ਨੀ ਪਤਾ ਵੀ ਕਿੰਨੇ ਹਜ਼ਾਰਾਂ ਕਰੋੜਾਂ ਲੱਖਾਂ ਲਾਈਟ ਈਅਰ ਉਹਦਾ ਡਾਇਮੀਟਰ ਆ ਤੇ ਉਹ ਅਜੇ ਵੀ ਬ੍ਰਹਿਮੰਡ ਫੈਲਾਅ ਦੇ ਵਿੱਚ ਆ ਵੀ ਭਲਾ ਉਹ ਉੱਪਰਲੀ ਜਿਹੜਾ ਉੱਪਰਲੀ ਨੀਲੀ ਛੱਤ ਵਾਲਾ ਉਹਨੂੰ ਕੱਲੀ ਛੋਟੀ ਜਿਹੀ ਧਰਤੀ ਦੀ ਸੀ ਆ ਕੰਟਰੋਲ ਕਰਨ ਲਈ ਉਹ ਮਾਰਸ ਤੇ ਉਹ ਜੀਵਨ ਨੀ ਪੈਦਾ ਕਰ ਸਕਿਆ ਬ੍ਰਹਿਸਪਤ ਤੇ ਨੀ ਪੈਦਾ ਕਰ ਸਕਿਆ ਵੀਨਸ ਤੇ ਨੀ ਪੈਦਾ ਧਰਤੀ ਉਹਨੂੰ ਕਿਉਂ ਲੱਭੀ ਧਰਤੀ ਤਾਂ ਦਿਸਦੀ ਹੋਈ ਨੀ ਬ੍ਰਹਿਮੰਡ ਦੇ ਵਿੱਚ ਧਰਤੀ ਦੀ ਤਾਂ ਥਾਂ ਹੀ ਇੰਨੀ ਛੋਟੀ ਆ ਤੁਸੀਂ ਅੰਦਾਜ਼ਾ ਹੀ ਨੀ ਲਾ ਸਕਦੇ ਗੇ ਜਿਵੇਂ ਕਮਰਾ ਇੱਕ ਵੱਡਾ ਕਮਰੇ ਦੇ ਵਿੱਚ ਹਵਾ ਦੇ ਵਿੱਚ ਬੜੇ ਛੋਟੇ ਮਾਈਨਿਊਟ ਪਾਰਟੀਕਲ ਨੰਗੀ ਅੱਖ ਨਾਲ ਨਾ ਦੇਖੇ ਜਾਣ ਵਾਲੇ ਅਸੀਂ ਸਾਰੀਆਂ ਪ੍ਰੋਬਲਮ ਕਹਿੰਦੇ ਹਾਂ ਕਿ ਉਹ ਹੱਲ ਕਰਦੇ ਉਹ ਨੀ ਹੱਲ ਹੁੰਦੀਆਂ ਘੱਟੋ ਘੱਟ 31 ਦਸੰਬਰ ਜਾਂ 1 ਜਨਵਰੀ ਵਾਲੇ ਦਿਨ ਮੈਂ ਉਮੀਦ ਕਰਦਾ ਹੁੰਦਾ ਬਈ ਸਾਡੇ ਜਿਹੜੇ ਲੋਕ ਆ ਠੀਕ ਹੈ ਆਪੋ ਆਪਣੇ ਵਿਸ਼ਵਾਸਾਂ ਨੂੰ ਮੰਨਣ ਪਰ ਮੈਂ ਉਮੀਦ ਜ਼ਰੂਰ ਕਰਦਾ ਹੁੰਦਾ ਵੀ ਉਹਨਾਂ ਵਿੱਚ ਨਾਸਤਿਕਤਾ ਦਾ ਕੋਈ ਨਾ ਕੋਈ ਅੰਸ਼ ਤਾਂ ਆਵੇ ਕਿਤੇ ਨਾ ਕਿਤੇ ਮੈਂ ਮੈਨੂੰ ਪੂਰੀ ਦੀ ਪੂਰੀ ਉਮੀਦ ਆ ਤੇ ਮੈਨੂੰ ਇਹ ਵੀ ਪਤਾ ਜਿੰਨੀ ਦੇਰ ਤੱਕ ਸਾਡੇ ਸਮਾਜ ਦੇ ਵਿੱਚ ਆਜ਼ਾਦ ਸੋਚ ਦਾ ਵਿਕਾਸ ਨਹੀਂ ਹੁੰਦਾ ਉਹ ਜੀ ਇੱਕ ਫਾਊਂਡੇਸ਼ਨ ਨਹੀਂ ਤਿਆਰ ਹੁੰਦੀ ਉਹ ਫਾਊਂਡੇਸ਼ਨ ਜਿੱਥੇ ਬੰਦੇ ਨੂੰ ਕਿਊਰੀਓਸਿਟੀ ਦਾ ਬੱਚੇ ਨੂੰ ਜਾਗ ਲਾਇਆ ਜਾਵੇ ਤਰਕਸ਼ੀਲਤਾ ਦਾ ਜਾਗ ਲਾਇਆ ਜਾਵੇ ਉਨੀ ਦੇਰ ਤੱਕ ਪੈਦਾ ਨਹੀਂ ਹੋ ਸਕਦੀ ਪਰ ਫਿਰ ਵੀ ਮੈਂ ਉਮੀਦ ਕਰਦਾ ਜੀ ਕਿ ਨਾਸਤਿਕਤਾ ਜਿਹੜੀ ਇਹ ਪੂਰੇ ਦਾ ਪੂਰਾ ਆਪਣੇ ਆਪ ਦੇ ਵਿੱਚ ਪੂਰੇ ਦਾ ਪੂਰਾ ਫਲਸਫਾ ਹੈ ਤੇ ਬਾਕੀ ਧਰਮਾਂ ਵਾਲਿਆਂ ਨੇ ਜਿਹੜੇ ਇਹ ਕਹਿੰਦੇ ਨੇ ਜਦੋਂ ਵੀ ਕਿ ਦਿਨ ਚੜ੍ਹਦਾ ਵੀ ਉਹ ਟੇਕ ਕੇਅਰ ਕਰੂਗਾ ਉੱਪਰ ਵਾਲਾ ਉਹਨਾਂ ਨੇ ਬਿਲਕੁਲ ਵੀ ਇਹਨੂੰ ਟੱਚ ਕਰਕੇ ਫਰੋਲ ਕੇ ਨਹੀਂ ਵੇਖਿਆ ਹਾਲਾਂਕਿ ਜਿਹੜੇ ਨਾਸਤਿਕ ਢੰਗ ਨਾਲ ਜ਼ਿੰਦਗੀ ਜਿਉਂਦੇ ਨੇ ਉਹਨਾਂ ਨੇ ਸਾਰੇ ਧਰਮਾਂ ਦੇ ਫਲਸਫੇ ਫਰੋਲ ਕੇ ਨਿਚੋੜ ਕੱਢ ਕੇ ਦੇਖੇ ਹੋਏ ਨੇ ਨਾਸਤਿਕਤਾ ਦਾ ਫਲਸਫਾ ਬੜਾ ਸੋਹਣਾ ਜ਼ਿੰਦਗੀ ਨੂੰ ਸੰਤੁਸ਼ਟੀ ਦੇਣ ਵਾਲਾ ਫਲਸਫਾ ਹੈ ਮੈਂ ਸਾਲ ਦੇ ਪਹਿਲੇ ਜਾਂ ਦੂਜੇ ਦਿਨ ਉਮੀਦ ਕਰਦਾ ਕਿ ਤੁਸੀਂ ਕਿਤੇ ਨਾ ਕਿਤੇ ਜੇ ਤੁਹਾਨੂੰ ਵਕਤ ਲੱਗੇ ਤੇ ਵਿਗਿਆਨ ਦੀਆਂ ਨਾਸਤਿਕਤਾ ਦੀਆਂ ਕੁੱਝ ਨਾ ਕੁੱਝ ਗੱਲਾਂ ਪੜਿਆ ਕਰੋਗੇ ਸੁਣਿਆ ਕਰੋਗੇ ਤੇ ਤੁਹਾਨੂੰ ਵੀ ਆਨੰਦ ਆਉਣ ਲੱਗੂਗਾ ਖੈਰ ਜੀ ਆਪਣਾ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹਿਣਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਕੀ ਗੱਲ ਅੱਜ ਬੜਾ ਤਿਆਰ ਹੋਇਆ ਫਿਰਦਾ ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-4185
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ ਕੈਨੇਡਾ ਵਿੱਚ ਨਿਊ ਬ੍ਰਾਂਸਵਿਕ ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ ਦਫ਼ਤਰ ਪਹੁੰਚ ਕੇ ਅਪਲਾਈ ਕਰੋ ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-8542-44 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ ਟ੍ਰਾਈ ਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ ਟ੍ਰਾਈ ਸਟਾਰ ਕੈਰੀਅਰ
ਲੰਮੇ ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ 3,000 ਤੋਂ 4,000 ਮਾਈਲ ਫੋਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900 ਈਗਲ ਫਰੇਟ ਸਿਸਟਮ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ ਟੈਕਸਸ ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਸਪਾਂਸਰ ਕਰਦੇ ਨੇ, ਲਾਇਰ ਨੇ ਜੀ, ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਲੈਂਦੇ ਨੇ। ਨੰਬਰ ਇਹਨਾਂ ਦਾ 905-799-5900 ਹੈਗਾ, 905-799-5900। ਕਈ ਵਾਰੀ ਪਰਿਵਾਰ ਦੇ ਵਿੱਚ ਝਗੜਾ ਹੋ ਜਾਂਦਾ, ਪ੍ਰੋਪਰਟੀ ਇਸ਼ੂਜ਼ ਆ ਜਾਂਦੇ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ, ਸਪਾਊਸਲ ਸਪੋਰਟ, ਅਜਿਹੇ ਸਾਰੇ ਕੇਸਾਂ ਲਈ ਤੁਸੀਂ ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰਨਾ। ਸ਼ੋਪਰਜ਼ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਆ ਜੀ, 7900 ਹੁਰ ਅੰਟੈਰੀਓ ਸਟਰੀਟ, ਯੂਨਿਟ ਨੰਬਰ 503। ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਵਾਉਣੀ ਆ, ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ। ਤੁਸੀਂ ਨਵੇਂ ਆਏ ਹੋ ਜੀ ਅਜੇ ਇਸ ਦੇਸ਼ ਦੇ ਵਿੱਚ, ਅਤੇ ਤੁਹਾਡੀ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਰਹੀ ਹੈ, ਜਾਂ ਤੁਹਾਡਾ ਐਕਸੀਡੈਂਟ ਹੋ ਗਿਆ, ਟਿਕਟ ਮਿਲ ਗਈ ਕੋਈ, ਅਤੇ ਕੰਪਨੀ ਤੁਹਾਡੀ ਇੰਸ਼ੋਰੈਂਸ ਕਰ ਨਹੀਂ ਰਹੀ, ਇੰਸ਼ੋਰੈਂਸ ਤੁਹਾਡੀ ਡਿਕਲਾਈਨ ਹੋ ਗਈ ਆ, ਜਾਂ ਰੀਨਿਊਲ ਆਈ ਹੋਈ ਆ, ਅਤੇ ਫਿਰ ਤੁਸੀਂ ਇਹਨਾਂ ਤੋਂ ਇਹਨਾਂ ਨੂੰ ਕਾਲ ਕਰਿਓ, ਇਹਨਾਂ ਤੋਂ ਨੋ ਐਬਲੀਗੇਸ਼ਨ ਕੋਟ ਲਿਓ। ਸਸਤੀ ਜੀ ਇੰਸ਼ੋਰੈਂਸ ਤੁਹਾਡੀ ਸਸਤੇ ਰੇਟਾਂ ਦੇ ਉੱਤੇ ਕਰ ਦੇਣਗੇ, ਕਵਰੇਜ ਪਰ ਸੇਮ ਰਹੂ। ਇਹ ਨਾ ਸੋਚੋ ਕਿ ਸਸਤੇ ਰੇਟਾਂ ਦਾ ਮਤਲਬ ਪਤਾ ਨਹੀਂ ਕਵਰੇਜ ਬਹੁਤ ਘੱਟ ਜਾਂਦੀ ਹੈ ਜੀ, ਕੋਈ ਗੱਲ ਨਹੀਂ ਜੀ। ਜੇ ਆਲਰੇਡੀ ਤੁਹਾਡੀ ਕਿਸੇ ਕੰਪਨੀ ਨਾਲ ਇੰਸ਼ੋਰੈਂਸ ਚੱਲਦੀ ਚੱਲ ਹੀ ਰਹੀ ਹੈ 12-15 ਸਾਲਾਂ ਤੋਂ, ਫਿਰ ਵੀ ਤੁਸੀਂ ਇੱਕ ਟਰਾਈ ਮਾਰੋ ਜੀ। ਤੁਸੀਂ ਇਹਨਾਂ ਨੂੰ ਫੋਨ ਕਰਕੇ ਨੋ ਐਬਲੀਗੇਸ਼ਨ ਕੋਟ ਲਓ, ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਮਹੀਨੇ ਦੇ 25-30-50-100 ਡਾਲਰ ਬਚ ਜਾਣਗੇ। ਫਿਰ ਤੁਸੀਂ ਸੋਚੋਗੇ ਕਾਸ਼ ਸਾਨੂੰ ਪ੍ਰਦੀਪ ਗੋਇਲ ਨੰਬਰ ਦਾ ਨੰਬਰ ਪਹਿਲਾਂ ਮਿਲਿਆ ਹੁੰਦਾ। 647-278-5003। ਕੁਝ ਕਾਲਰ ਸਾਡੇ ਨਾਲ ਨੇ ਜੀ, ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਤੇ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਤੁਸੀਂ ਹਾਂਜੀ ਹਾਂਜੀ ਤੁਸੀਂ ਆਉਂਦਾ ਹੋ ਜੀ।
ਧੰਨਵਾਦ ਸਰਦਾਰ ਬਹਾਦਰ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
ਚੰਗਾ ਚੰਗਾ ਜੀ, ਬਹੁਤ ਮਿਹਰਬਾਨੀ,
ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ।
ਰੋਜ਼ ਹੀ ਨਵਾਂ ਸਾਲ ਹੁੰਦਾ ਜੀ, ਘੁੰਮ ਕੇ ਆਇਆ ਤੇ ਵੈਸੇ ਤੁਹਾਡੀ ਤੰਦਰੁਸਤੀ ਲਈ ਦੁਆ ਕਰਦੇ ਆ।
ਕੀ ਬਾਤ ਹੈ, ਕੀ ਬਾਤ ਹੈ, ਧੰਨਵਾਦ।
ਤੁਸੀਂ ਨਾ ਜਿਹੜਾ ਇੱਕ ਹੁਣੀ ਵਿਚਾਰ ਦੇ ਕੇ ਹਟੇ ਹੋ,
ਹਾਂਜੀ ਹਾਂਜੀ,
ਬੇਸਿਕਲੀ ਅਕਲ ਦੇ ਨਾਲ ਜਿਹੜਾ ਸਾਹਿਬ ਨੂੰ ਜੇ ਬੰਦਾ ਸੇਵਦਾ, ਉਹਦੀ 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 ਉਸਤਤ ਕਰਦਾ, ਅਕਲ ਦੇ ਨਾਲ ਹੀ ਜੇ ਮਨੁੱਖ ਕਿਸੇ ਦੀ ਮਦਦ ਕਰਦਾ ਤੇ ਅਕਲ ਦੇ ਨਾਲ ਹੀ ਮਨੁੱਖ ਨੂੰ ਪ੍ਰਤਿਸ਼ਠਾ, ਉਹਦੀ ਸ਼ੋਹਰਤ ਮਿਲਦੀ ਹੈ, ਤੇ ਅਕਲ ਦੇ ਨਾਲ ਹੀ ਉਹਦੇ ਜੀਵਨ ਦੇ ਜਿਹੜੇ ਕਾਰਜ ਨੇ ਉਹ ਸਫਲ ਹੁੰਦੇ ਨੇ,
ਗਿਆਨ ਦੇ ਨਾਲ। ਬਿਲਕੁਲ ਠੀਕ ਆ,
ਗਿਆਨ ਦੇ ਨਾਲ। ਸੋ ਇਹਨੂੰ ਤਾਂ ਮੇਰਾ ਖਿਆਲ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ?
ਬਿਲਕੁਲ ਜੀ, ਸਮਝ ਦੇ ਨਾਲ ਹੀ ਸਾਰਾ ਕੁਛ ਹੁੰਦਾ ਜੀ।
ਤੇ ਤੁਸੀਂ ਸਟੇਟਮੈਂਟ ਦਿੱਤੀ ਆ ਵੀ ਮੈਂ ਨਾਸਤਕ ਆ, ਮੇਰਾ ਖਿਆਲ ਤੁਸੀਂ ਸਟੇਟਮੈਂਟ ਨੂੰ ਠੀਕ ਕਰੋ। ਅਕਲ ਹੀ ਬੇਸਿਕਲੀ ਜਿਹੜਾ ਗਿਆਨ ਹੈ ਇਹੀ ਪਰਮਾਤਮਾ ਹੈ, ਪਰ ਤੁਸੀਂ ਜਿਹਨੂੰ ਰੱਬ ਦਾ ਜਾਂ ਧਰਮ ਬਣਾਈ ਫਿਰਦੇ ਹੋ ਉਹ ਤਾਂ ਧੰਦਾ ਹੈ। ਧੰਦੇ ਤੇ ਧਰਮ ਵਿੱਚ ਫਰਕ ਹੈ, ਮੇਰਾ ਖਿਆਲ ਤੁਹਾਨੂੰ ਧੰਦੇ ਨੇ ਸਤਾਇਆ ਲੱਗਦਾ ਤੇ ਇਸ ਕਰਕੇ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ। ਜਦੋਂ ਮਨੁੱਖ ਰੱਬ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ, ਐਕਚੁਅਲ ਜਿਹੜੀ ਰੱਬ ਦੀ ਪਰਿਭਾਸ਼ਾ, ਕਿਉਂਕਿ ਮੈਂ ਸਿੱਖ ਹਾਂ ਤੇ ਮੈਂ ਤਾਂ ਸਿੱਖੀ ਮੁਤਾਬਕ ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਸਾਨੂੰ ਮੇਰਾ ਖਿਆਲ ਜਿਹੜੇ ਰੱਬ ਦੀ ਸਮਝਾਇਆ ਜਾਂਦਾ ਉਹ ਰੱਬ ਜਿਹੜਾ ਉਹ ਹਰ ਇੱਕ ਦੇ ਵਿੱਚ ਆ, ਤੇ ਹਰ ਇੱਕ ਦੇ ਵਿੱਚ ਹੁਣ ਰੱਬ ਨੂੰ ਕਿਵੇਂ ਵੇਖਿਆ ਜਾਵੇ, ਇਹ ਇੱਕ ਸਵਾਲ ਪੈਦਾ ਹੁੰਦਾ। ਤੇ ਜਦੋਂ ਰੱਬ ਨੂੰ ਤੁਸੀਂ ਵੇਖਣਾ ਤੇ ਰੱਬ ਗਿਆਨ ਹੈ, ਸਿੱਖੀ ਦਾ ਰੱਬ ਜਿਹੜਾ ਉਹ ਗਿਆਨ ਹੈ, ਤੇ ਜਦੋਂ ਗਿਆਨ ਦੇ ਨਾਲ ਤੁਸੀਂ ਉਹਦੀ ਵਰਤੋਂ ਕਰਦੇ ਹੋ ਤੇ ਤੁਸੀਂ ਰੱਬ ਹੋ ਕੇ ਹੀ ਵਰਤੋਂ ਕਰਦੇ ਹੋ, ਇਹ ਵੱਖਰੀ ਗੱਲ ਹੈ ਕਿ ਸਾਨੂੰ ਅਹਿਸਾਸ ਨਹੀਂ ਹੈ ਜਾਂ ਅਸੀਂ। ਮੈਨੂੰ ਇੱਕ ਨਾ ਕੋਟੇਸ਼ਨ ਚੇਤੇ ਆ ਗਈ, ਅਬਰਾਹਮ ਲਿੰਕਨ ਇੱਕ ਕੋਟੇਸ਼ਨ ਦਿੰਦੇ ਨੇ, ਮੈਂ ਪੜ੍ਹਦਾ ਸੀ, ਉਹ ਕਹਿੰਦੇ ਵੀ ਜਿਹੜੇ ਚਾਤਰ ਲੋਕ ਨੇ ਨਾ, ਚਾਹੇ ਉਹ ਧਰਮ ਦੇ ਨਾਂ ਦੇ ਉੱਤੇ ਹੋਣ, ਰਾਜਨੀਤੀ ਤੇ ਹੋਣ, ਸਮਾਜਿਕ ਹੋਣ, ਕੋਈ ਵੀ, ਜਿਹੜਾ ਮਨੁੱਖ ਕਿਸੇ ਵੀ ਖਿੱਤੇ ਵਿੱਚ ਚਲਾਕ ਬਣ ਜਾਂਦਾ ਉਹ ਫਿਰ ਦੂਸਰੇ ਸਮੁੱਚੇ ਲੋਕਾਂ ਨੂੰ ਇੱਕ ਵਾਰੀ ਤਾਂ ਸਾਰਿਆਂ ਨੂੰ ਬੇਵਕੂਫ ਬਣਾ ਦਿੰਦਾ ਹੈ। ਉਹ ਕਹਿੰਦੇ ਵੀ ਇੱਕ ਵਾਰੀ ਬੇਵਕੂਫ ਸਾਰਿਆਂ ਨੂੰ ਬਣਾ ਦਿੰਦਾ, ਪਰ ਕੁਛ ਕੁ ਲੋਕਾਂ ਨੂੰ ਉਹ ਫਿਰ ਬੇਵਕੂਫ ਨਹੀਂ ਬਣਾ ਸਕਦਾ, ਕੁਛ ਕੁ ਲੋਕ ਸੁਚੇਤ ਹੋ ਜਾਂਦੇ ਨੇ ਜਿਹੜੇ ਅਕਲ ਨਾਲ ਕੰਮ ਕਰਨ ਦੀ ਸੋਚ ਵਿੱਚ ਆਪਣੇ ਆਪ ਨੂੰ ਭਾਈਵਾਲ ਕਰ ਲੈਂਦੇ ਨੇ, ਪਰ ਕਹਿੰਦਾ ਬਾਕੀ ਦੇ ਕੁਛ ਲੋਕ ਹਮੇਸ਼ਾ ਲਈ ਇਹੋ ਜਿਹੇ ਰਹਿ ਜਾਂਦੇ ਨੇ ਜਿਹੜੇ ਹਮੇਸ਼ਾ ਲਈ ਬੇਵਕੂਫ ਬਣਦੇ ਰਹਿੰਦੇ ਨੇ। ਸੋ ਜਿਹੜਾ ਧਰਮ ਦੇ ਨਾਂ ਤੇ ਧੰਦਾ ਚੱਲਦਾ ਅੱਜ ਕੱਲ੍ਹ, ਚਾਹੇ ਉਹ ਕੋਈ ਵੀ ਧਰਮ ਹੈ, ਸਿੱਖ ਧਰਮ ਹੈ ਸਾਡੇ ਗੁਰਦੁਆਰਿਆਂ 'ਚ ਜਾਂ ਸਾਡੇ ਜਿਹੜੇ ਡੇਰਿਆਂ ਦੇ ਵਿੱਚ ਅੱਜ ਕੱਲ੍ਹ ਕੰਮ ਹੋ ਰਿਹਾ, ਬੇਸਿਕਲੀ ਉਹ ਧਰਮ ਨਹੀਂ ਹੈ, ਉਹ ਧੰਦਾ। ਤੇ ਜਿਹੜੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਉਹ ਉਹਨਾਂ ਨੂੰ ਕੀਤਾ ਜਾਂਦਾ ਜਦੋਂ ਉਹ ਅਕਲ ਨੂੰ ਵਰਤਣ ਹੜਦੇ ਨੇ। ਹਾਲਾਂਕਿ ਗੁਰਬਾਣੀ ਅਕਲ ਦੀ ਗੱਲ ਕਰਦੀ ਹੈ, ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਬੰਦਿਆ ਤੂੰ ਅਕਲ ਨੂੰ ਵਰਤ, ਅਕਲ ਦੇ ਨਾਲ ਤੈਨੂੰ ਮਾਣ ਪ੍ਰਾਪਤ ਹੋਣਾ, ਅਕਲ ਦੇ ਨਾਲ ਹੀ ਤੂੰ ਜਿਹੜੀ ਕਿਸੇ ਦੀ ਮਦਦ ਕਰਨੀ ਚਾਹੁੰਦਾ ਜਿਹਨੂੰ ਅਸੀਂ ਦਾਨ ਕਹਿੰਦੇ ਹਾਂ ਉਹ ਉਸਦੀ ਸਹੀ ਵਰਤੋਂ ਕਰਨ ਦੀ ਤੈਨੂੰ ਚੱਜ ਆਚਾਰ ਹਾਸਲ ਹੋ ਸਕਦੇ ਨੇ, ਤੇ ਅਕਲ ਦੇ ਨਾਲ ਹੀ ਤੈਨੂੰ ਪ੍ਰਤਿਸ਼ਠਾ, ਤੇਰਾ ਮਾਣ, ਤੇਰਾ ਸਵੈਮਾਨ ਪੈਦਾ ਹੋ ਸਕਦਾ। ਸੋ ਇੱਕ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਹੈ ਕਿ ਤੁਸੀਂ ਕਹਿ ਦਿੰਦੇ ਹੋ ਤੁਸੀਂ ਧਰਮੀ ਨਹੀਂ ਹੈਗੇ, ਮੇਰਾ ਖਿਆਲ ਇਹਨੂੰ ਥੋੜਾ ਜਿਹਾ ਦਰੁਸਤ ਕਰ ਲਓ। ਧੰਨਵਾਦ ਤੁਹਾਡਾ ਸਮਾਂ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡੇ ਨਾਲ ਜਦੋਂ ਗੱਲ ਕਰੀਏ ਭਾਵੇਂ ਔਨ ਦਾ ਏਅਰ ਜਾਂ ਆਫ ਦਾ ਏਅਰ, ਬੜਾ ਚੰਗਾ ਲੱਗਦਾ। ਇਹ ਵੀਰ ਜੀ ਤੁਹਾਡੇ ਵਿਚਾਰ ਨੇ, ਬਹੁਤ ਲੋਕਾਂ ਦੇ ਵਿਚਾਰ ਨੇ, ਇਸੇ ਕਰਕੇ ਮੈਂ ਕਿਹਾ ਸੀ ਵੀ ਰੱਬ ਬਾਰੇ ਡਿਸਕਸ਼ਨ ਆ ਜਿਹੜੀ ਉਹ ਆਪਾਂ ਫਿਰ ਕਿਸ ਦਿਨ ਕਰਾਂਗੇ। ਵੈਸੇ ਜੀ ਮੈਂ ਧਰਮੀ ਨਹੀਂ ਹਾਂ, ਮੈਂ ਆਈ ਐਮ ਪ੍ਰਾਊਡ ਟੂ ਬੀ ਐਨ ਏਥੀਐਸਟ, ਅਤੇ ਮੈਂ ਤਰਕਸ਼ੀਲ ਬੰਦਾ ਜੀ। ਰੱਬ ਦੀ ਡੈਫੀਨੇਸ਼ਨ ਸਾਰਿਆਂ ਦੀ ਆਪੋ ਆਪਣੀ ਆ, ਹਿੰਦੂ ਧਰਮ ਵਾਲਿਆਂ ਦੀ ਆਪਣੀ ਆ, ਸਰਦਾਰਾਂ ਦੀ, ਸਿੱਖ ਧਰਮ ਵਾਲਿਆਂ ਦੀ ਆਪਣੀ ਆ, ਅਤੇ ਇਸਲਾਮ ਦੀ ਆਪਣੀ ਆ, ਈਸਾਈ ਦੀ ਆਪਣੀ ਆ, ਰੱਬ ਦੇ ਕੋਨਸੈਪਟ ਆਪੋ ਆਪਣੇ ਨੇ। ਅਤੇ ਮੈਂ ਇਹ ਗੱਲ ਬੜੇ ਦਾਅਵੇ ਨਾਲ ਕਹਿੰਦਾ ਕਿ 2000 ਸਾਲ ਆ ਅਤੇ ਇਸ ਤੋਂ 1500 ਸਾਲ ਪਿੱਛੇ ਚਲੇ ਜਾਓ, ਅੱਜ ਤੋਂ 4500 ਸਾਲ ਪਹਿਲਾਂ ਰੱਬ ਨਾਂ ਦੀ ਨਾਂ ਦਾ ਕੋਈ ਕੋਨਸੈਪਟ ਹੀ ਹੈ ਨਹੀਂ ਸੀ, ਬੰਦੇ ਨੇ ਆਪੋ ਆਪਣੇ ਰੱਬ ਆ ਜਿਹੜੇ ਉਹ ਸਿਰਜਲੇ ਨੇ। ਮੈਂ ਇਹਨੂੰ ਛੇਤੀ ਸਮੇਟ ਦੂੰਗਾ ਕਿਉਂਕਿ ਮੈਂ ਇਹਦੇ 'ਤੇ ਬਹੁਤਾ ਸਮਾਂ ਨਹੀਂ ਲਾਉਣਾ, ਫਿਰ ਕਿਸ ਦਿਨ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ। ਬਿਲਕੁਲ ਜੀ, ਮੈਂ ਕਿਸੇ ਸੁਪਰ ਨੈਚੁਰਲ ਪਾਵਰ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਇਹ ਮੇਰਾ ਹੰਕਾਰ ਨਹੀਂ ਹੈ ਜੀ। ਮੈਂ ਬੜੀ ਨਿਮਰਤਾ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ, ਜਿਵੇਂ ਸਿੱਖ ਕਹਿੰਦੇ ਨੇ ਕਿ ਸਾਡਾ ਇੱਕ ਰੱਬ ਦੇ ਵਿੱਚ ਵਿਸ਼ਵਾਸ ਆ, ਪਰ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ, ਹਿੰਦੂਆਂ ਮੁਤਾਬਕ ਸਿੱਖ ਵੀ ਨਾਸਤਿਕ ਨੇ, ਕਿਉਂਕਿ ਸਿੱਖਾਂ ਦੇ ਗੁਰੂ ਸਾਹਿਬ ਸੀ ਜਿਹੜੇ ਉਹ ਹਿੰਦੂਆਂ ਦੇ ਗ੍ਰੰਥਾਂ ਨੂੰ, ਵੇਦਾਂ ਪੁਰਾਣਾਂ ਨੂੰ ਉਸ ਰੂਪ 'ਚ ਨਹੀਂ ਸੀ ਮੰਨਦੇ, ਅਤੇ ਹਿੰਦੂ ਫਿਲੋਸਫੀ ਮੁਤਾਬਕ ਜਿਹੜਾ ਵੇਦਾਂ ਪੁਰਾਣਾਂ ਨੂੰ ਉਸ ਤਰ੍ਹਾਂ ਨਹੀਂ ਮੰਨਦਾ, ਉਹ ਨਾਸਤਿਕ ਆ। ਹਾਂ, ਉਹ ਨਾਸਤਿਕ ਮੰਨਣ ਜਾਂ ਨਾ ਮੰਨਣ, ਇਸਲਾਮ ਦੇ ਮੁਤਾਬਕ ਬਾਕੀ ਸਾਰੇ ਕਾਫਰ ਨੇ, ਕਾਫਰ ਦੀ ਡੈਫੀਨੇਸ਼ਨ ਐਂਡ ਦੇ ਵਿੱਚ ਉਹ ਵੀ ਨਾਸਤਿਕ 'ਤੇ ਹੀ ਆ ਜਾਂਦੀ ਹੈ। ਜਿਹੜੇ ਅਲੱਗ ਅਲੱਗ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ ਉਹ ਵੀ ਉਹਨਾਂ ਦੇ ਮੁਤਾਬਕ ਨਾਸਤਿਕ ਨੇ। ਖੈਰ, ਨਾਸਤਿਕਤਾ ਦੇ ਜਿਹੜੇ ਜਿਹੜਾ ਕਿਹੜੀ ਫਾਊਂਡੇਸ਼ਨ 'ਤੇ ਖੜ ਕੇ ਆਪਾਂ ਕਿਹਨੂੰ ਨਾਸਤਿਕ ਕਹਿੰਦੇ ਹਾਂ, ਉਹ ਇੱਕ ਅਲੱਗ ਗੱਲ ਆ, ਪਰ ਨਾਸਤਿਕ ਇੱਕ ਨੈਗੇਟਿਵ ਸ਼ਬਦ ਸੀਗਾ। ਪਰ ਮੈਨੂੰ ਪਤਾ ਲੱਗਿਆ ਕਿ ਨਾਸਤਿਕ ਜਿਹੜਾ ਇਹ ਹੋਣਾ ਕੋਈ ਆਮ ਜੀ ਗੱਲ ਨਹੀਂ, ਇਹ ਬੜੀ ਖਾਸ ਗੱਲ ਆ। ਤੁਹਾਨੂੰ ਪਹਿਲਾਂ ਸਾਰੇ ਧਰਮ ਆ ਜਿਹੜੇ ਫਰੋਲਣੇ ਪੈਂਦੇ ਨੇ, ਅਤੇ ਫਿਰ ਇਹ ਸਿੱਟੇ 'ਤੇ ਪਹੁੰਚਦੇ ਹੋ। ਇੱਕ ਧਰਮੀ ਬੰਦਾ ਬੜੇ ਆਰਾਮ ਨਾਲ ਕਹਿ ਦਿੰਦਾ ਜਿਹੜਾ ਕੁਝ ਉਹਦੇ ਸਾਹਮਣੇ ਵਾਪਰ ਜੇ ਉਹ ਜੀ ਉੱਪਰ ਵਾਲੇ ਦਾ ਕਰਿਸ਼ਮਾ ਹੋ ਗਿਆ, ਪਰ ਇੱਕ ਨਾਸਤਿਕ ਬੰਦੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਚਣਾ ਪੈਂਦਾ ਵੀ ਇਹ ਉੱਪਰੋਂ ਨਹੀਂ ਹੋਇਆ। ਜੇ ਨਿਊਟਨ ਜੀ ਇਹ ਸੋਚ ਲੈਂਦੇ ਵੀ ਸੇਬ ਆ ਜਿਹੜਾ ਉੱਪਰੋਂ ਉੱਪਰ ਵਾਲੇ ਦੀ ਕਿਰਪਾ ਨਾਲ ਡਿੱਗ ਪਿਆ, ਅਤੇ ਤਰੱਕੀ ਅੱਜ ਤੱਕ ਕੋਈ ਵੀ ਨਾ ਹੋਈ ਹੁੰਦੀ, ਅਸੀਂ ਕਿੱਥੇ ਬੈਠੇ ਹੁੰਦੇ ਅੰਦਾਜ਼ਾ ਲਾ ਲਓ। ਜੇ ਵਿਗਿਆਨੀ ਐਡੀਸਨ ਇਹ ਸਮਝ ਲੈਂਦਾ ਬਈ ਸਾਰਾ ਕੁਛ ਉੱਪਰ ਵਾਲੇ ਨਹੀਂ ਕਰਨਾ, ਅਤੇ ਜਿਹੜੀ ਰੋਸ਼ਨੀ 'ਚ ਅਸੀਂ ਦੇਖ ਰਹੇ ਹਾਂ ਅਤੇ ਉਹ ਵੀ ਖਤਮ ਹੋ ਜਾਣੀ ਸੀ, ਜੇ ਮਾਰਕੋਨੀ ਜਿਹਨੇ ਵਾਇਰਲੈਸ ਟਰਾਂਸਮਿਸ਼ਨ ਦੀ ਕਾਢ ਕੱਢੀ ਹੈ, ਜੇ ਉਹ ਸੋਚ ਲੈਂਦਾ ਵੀ ਜਿਹੜਾ ਕੁਛ ਉੱਪਰ ਵਾਲਾ ਤਰੰਗਾਂ ਭੇਜੀ ਜਾਂਦਾ ਉਹੀ ਸੱਚੀਆਂ ਨੇ, ਤਾਂ ਫਿਰ ਆਪਾਂ ਹਾਂ ਹੁਣ ਆਪਾਂ ਟਰਾਂਸਮਿਸ਼ਨ ਦੇ ਜ਼ਰੀਏ ਰੇਡੀਓ ਸੁਣ ਰਹੇ, ਹੋ ਸਕਦਾ ਇਹ ਵੀ ਨਾ ਸੁਣਦੇ। ਖੈਰ ਜੀ, ਦੁਨੀਆਂ ਦੀ ਤਰੱਕੀ ਨਹੀਂ ਸੀ ਹੋਈ ਹੋਣੀ। ਮੈਂ ਅਗੇਨ ਬਹੁਤੀ ਡਿਟੇਲ ਦੇ ਵਿੱਚ ਨਹੀਂ ਜਾਣਾ ਜੀ, ਮੈਂ ਬੜੀ ਨਿਬੜਤਾ ਨਾਲ ਕਹਿਣਾ ਚਾਹੁੰਦਾ ਜੀ, ਮੈਂ ਉਸ ਪ੍ਰਭੂ ਰੱਬ ਦੇ ਵਿੱਚ ਜਿਹਨੂੰ ਕੋਈ ਦਿਆਲੂ ਕਿਰਪਾਲੂ ਕਹਿੰਦਾ, ਜਿਹਨੂੰ ਬਹੁਤ ਕੁਝ ਸਖਤ ਕਹਿੰਦੇ ਨੇ, ਮੈਂ ਉਹਦੇ 'ਚ ਵਿਸ਼ਵਾਸ ਨਹੀਂ ਕਰਦਾ। ਸਾਲ ਦੇ ਪਹਿਲੇ ਜਾਂ ਅਖੀਰਲੇ ਦਿਨ ਲੋਕ ਅਰਦਾਸਾਂ ਪਾਠ ਪੂਜਾ ਕਰਦੇ ਨੇ, ਉਹਦੀ ਮਾਨਸਿਕ ਸੰਤੁਸ਼ਟੀ ਹੈ, ਮੈਨੂੰ ਵੀ ਪੂਰਾ ਅਧਿਕਾਰ ਆ ਕਿਉਂਕਿ ਮੈਂ ਇਸ ਕੈਨੇਡਾ ਸ਼ਹਿਰ ਦਾ ਵਾਸੀ ਹਾਂ, ਮੈਨੂੰ ਵੀ ਆਪਣੇ ਵਿਚਾਰ ਦੇ ਮੁਤਾਬਕ ਇਹ ਗੱਲ ਕਹਿਣ ਦੀ ਪੂਰੀ ਪੂਰੀ ਇਜਾਜ਼ਤ ਆ ਬਈ, ਨਵੇਂ ਢੰਗ ਦੇ ਨਾਲ ਜ਼ਿੰਦਗੀ ਜਿਹੜੀ ਹੈਗੀ ਆ ਉਹ ਜਿਉਣੀ ਚਾਹੀਦੀ ਆ। ਪੁਰਾਣੇ ਢੰਗ ਤਰੀਕਿਆਂ ਨੂੰ ਸਦੀਆਂ ਹੋ ਗਈਆਂ ਵਰਤਦਿਆਂ ਨੂੰ, ਉਹਦੇ ਨਾਲ ਕੁਝ ਨਹੀਂ ਬਣਨਾ। ਕੁਛ ਲੋਕ ਕਹਿੰਦੇ ਆ ਜੀ ਅਰਦਾਸਾਂ ਨਾਲ ਸਾਰਾ ਕੁਝ ਹੁੰਦਾ, ਪਰ ਮੈਂ ਕਹਿੰਦਾ ਜੀ ਅਰਦਾਸਾਂ ਨਾਲ ਨਾ ਕੁਝ ਹੋਇਆ ਅਤੇ ਨਾ ਹੀ ਕੁਝ ਹੋਣਾ। ਜੇ ਹੱਥ ਹਿਲਾਵਾਂਗੇ ਅਤੇ ਦਿਮਾਗ ਵਰਤਾਂਗੇ ਫਿਰ ਹੀ ਕੁਝ ਵਾਪਰੂਗਾ। ਜੇ ਸਾਡੇ ਟਰੱਕਾਂ ਵਾਲੇ ਵੀਰ ਅੱਜ ਸੋਚਦੇ ਨੇ ਕਿ ਟਰੱਕ ਚਲਾਉਣਾ, ਅਤੇ ਉਹਨਾਂ ਨੂੰ ਇਹਦੇ ਲਈ ਹਿੰਮਤ ਕਰਨੀ ਪੈਣੀ ਹੈ, ਟਰੱਕ 'ਚ ਬੈਠਣਾ ਪੈਣਾ, ਗੇਅਰ ਪਾਉਣਾ ਪੈਣਾ। ਜਿਹੜੇ ਬੇਸਮੈਂਟਾਂ ਦੀ ਰੈਨੋਵੇਸ਼ਨ ਕਰ ਰਹੇ ਨੇ, ਜੇ ਉਹ ਘਰ ਹੀ ਬੈਠੇ ਸੋਚੀ ਜਾਣ ਤਾਂ ਕੁਛ ਨਹੀਂ ਬਣਨਾ। ਜੇ ਅਸੀਂ ਰੇਡੀਓ ਕਰਨਾ ਤਾਂ ਸਾਨੂੰ ਇੱਥੇ ਆ ਕੇ ਜ਼ੁਬਾਨ ਆ ਜਿਹੜੀ ਹਿਲਾਉਣੀ ਪੈਣੀ, ਕਿਸੇ ਨੇ ਵੀ ਕੋਈ ਕੰਮ ਕਰਨਾ ਉਹਨੂੰ ਕਰਨਾ ਹੀ ਪੈਣਾ। ਇਸ ਕਰਕੇ ਮੈਂ ਅੱਜ ਵਿਸ਼ੇਸ਼ ਰੂਪ ਦੇ ਵਿੱਚ ਜਾਣ ਬੁੱਝ ਕੇ ਇੱਥੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਵੀ ਆਲੇ ਦੁਆਲੇ ਜਿਹੜਾ ਕੁਝ ਹੈਗਾ ਇਹ ਮਨੁੱਖੀ ਕਿਰਤ ਕਰਕੇ ਹੀ ਵਾਪਰਿਆ, ਮਨੁੱਖੀ ਕਿਰਤ ਦਾ ਬਦਲਿਆ ਰੂਪ ਆ ਆਲੇ ਦੁਆਲੇ ਜਿਹੜਾ ਕੁਝ ਹੈਗਾ। ਤੁਸੀਂ ਆਲੇ ਦੁਆਲੇ ਝਾਤੀ ਮਾਰ ਕੇ ਵੇਖ ਲਓ, ਵੱਡੇ ਵੱਡੇ ਪਲਾਜ਼ੇ, ਵੱਡੇ ਵੱਡੇ ਵੱਡੀਆਂ ਵੱਡੀਆਂ ਬਿਲਡਿੰਗਾਂ, ਟੈਕਨੋਲੋਜੀ, ਈਵਨ ਮਨੁੱਖੀ ਸਰੀਰ, ਇਹ ਮਨੁੱਖੀ ਕਿਰਤ ਆਸਰੇ ਹੀ ਚੱਲ ਰਿਹਾ। ਜਦੋਂ ਬੰਦਾ ਕਿਰਤ ਕਰਨਾ ਬੰਦ ਕਰ ਦੂਗਾ ਉਦੋਂ ਤਰੱਕੀ ਬੰਦ ਹੋ ਜੂਗੀ, ਅਤੇ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਆ। ਮੈਂ 4500 ਸਾਲ ਬਹੁਤ ਸੋਚ ਸਮਝ ਕੇ ਕਿਹਾ, 2000 ਸਾਲ ਆ ਅਤੇ 1500 ਸਾਲ 3500 ਸੋਰੀ ਮੈਂ ਮਾਫ਼ੀ ਚਾਹੁੰਦਾ ਜੀ, ਕਿਉਂਕਿ 3500 ਸਾਲ ਪਹਿਲਾਂ ਸਾਨੂੰ ਕੋਈ ਲਿਖਤ ਨਹੀਂ ਮਿਲਦੀ ਇਹ ਜੀ। ਮੈਂ ਵੀ ਵਿਗਿਆਨੀਆਂ ਦੀਆਂ ਬਹੁਤ ਫਿਲਾਸਫਰ ਦੀਆਂ ਧਾਰਨਾ ਦੇ ਸਕਦਾ। ਉਹਦੇ ਚੋਂ ਇੱਕ ਫਿਲਾਸਫਰ ਨੇ ਕਿਹਾ ਸੀ ਵੀ ਜੇ ਮੱਛਰਾਂ ਨੂੰ ਸੋਝੀ ਹੁੰਦੀ ਸੋਚਣ ਦੀ ਤਾਂ ਮੱਛਰਾਂ ਦਾ ਰੱਬ ਇੱਕ ਸਭ ਤੋਂ ਵੱਡਾ ਮੱਛਰ ਹੋਣਾ ਸੀ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਡੰਗ ਮਾਰ ਸਕਦਾ ਹੋਵੇ। ਜੇ ਗਧਿਆਂ ਨੂੰ ਸੋਝੀ ਹੁੰਦੀ ਤਾਂ ਗਧਿਆਂ ਦਾ ਜਿਹੜਾ ਰੱਬ ਆ ਉਹਨੇ ਪੂਰੇ ਵਧੀਆ ਤਰੀਕੇ ਨਾਲ ਹਿਣ ਹਣਾ ਕੇ ਬਾਕੀ ਜਿਹੜੀ ਜਿਉਂਦੀਆਂ ਚੀਜ਼ਾਂ ਉਹਨਾਂ ਨੂੰ ਨਫ਼ਰਤ ਕਰਨੀ ਸੀ। ਪੰਛੀਆਂ ਦੇ ਰੱਬ ਨੇ ਉਹਨਾਂ ਮੁਤਾਬਕ ਬਹੁਤ ਸੋਹਣੇ ਤਰੀਕੇ ਨਾਲ ਚਹਿਚਹਾਉਣਾ ਸੀ। ਮੇਮਣਿਆਂ ਦੇ ਰੱਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮਿਣ ਮਨਾਉਣਾ ਸੀ। ਅਸੀਂ ਆਪਣੀ ਸੁਵਿਧਾ ਦੇ ਮੁਤਾਬਕ ਰੱਬ ਆ ਜਿਹੜੇ ਸਿਰਜ ਲਏ ਅਤੇ ਮਨੁੱਖ ਨੇ ਹੀ ਸਿਰਜੇ ਨੇ। ਅਲੱਗ ਅਲੱਗ ਸੱਭਿਅਤਾਵਾਂ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਇਤਿਹਾਸ ਹੈਗਾ ਵੀ ਕਿਹੜੇ ਕਿਹੜੇ ਰੱਬ ਕਿਸ ਕਿਸ ਤਰੀਕੇ ਨਾਲ ਸਿਰਜੇ ਗਏ ਨੇ। ਸਫਿੰਕਸ ਦੀਆਂ ਮੂਰਤੀਆਂ ਜਦੋਂ ਅਸੀਂ ਇਜਿਪਟੀਅਨ ਸਿਵਲਾਈਜੇਸ਼ਨ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਦੇ ਰੱਬਾਂ ਦੀ ਯਾਦ ਆ ਜਾਂਦੀ ਹੈ। ਜੇ ਅਸੀਂ ਸਿੰਧ ਘਾਟੀ ਦੀ ਸੱਭਿਅਤਾ ਦੇਖਦੇ ਹਾਂ ਉਦੋਂ ਹੀ ਸਾਨੂੰ ਪਾਣੀ ਦੇ ਦੇਵਤੇ ਇੰਦਰ ਦੀ ਯਾਦ ਆਉਂਦੀ ਹੈ। ਪਾਣੀ ਦਾ ਦੇਵਤਾ ਇੰਦਰ ਅੱਜ ਨੌਰਵੇ 'ਚ ਕੋਈ ਨਹੀਂ ਉਹਨੂੰ ਯਾਦ ਕਰਦਾ, ਕੈਨੇਡਾ 'ਚ ਕੋਈ ਨਹੀਂ ਯਾਦ ਕਰਦਾ, ਕਿਉਂਕਿ ਪਾਣੀ ਦਾ ਦੇਵਤਾ ਉੱਥੇ ਮਿੱਥਿਆ ਗਿਆ ਸੀ। ਜਿਹੜੇ ਜਰਮਨੀ ਦੇ ਵਿੱਚ ਯੂਰਪ ਦੇ ਵਿੱਚ ਰੱਬ ਹੋਏ ਆ ਕਿਸ ਕਿਸਮ ਦੇ ਉਹਨਾਂ ਨੂੰ ਭਾਰਤ 'ਚ ਕੋਈ ਨਹੀਂ ਯਾਦ ਕਰਦਾ, ਜਿਹੜੇ ਚੀਨੀਆਂ ਦੇ ਰੱਬ ਹੋਏ ਆ ਉਹਨਾਂ ਨੂੰ ਅਫਰੀਕਾ 'ਚ ਕੋਈ ਨਹੀਂ ਯਾਦ ਕਰਦਾ। ਇਹ ਅਲੱਗ ਅਲੱਗ ਸੱਭਿਅਤਾਵਾਂ ਦੇ ਵਿੱਚ ਬਣੇ ਹੋਏ ਹਾਲਾਤ ਸੀ ਅਤੇ ਉਹਨਾਂ ਹਾਲਾਤਾਂ ਦੇ ਮੁਤਾਬਕ ਆਪਣੀ ਸੁਵਿਧਾ ਦੇ ਮੁਤਾਬਕ ਉਹਨਾਂ ਨੇ ਰੱਬ ਆ ਜਿਹੜੇ ਸਿਰਜ ਲਏ। ਅਤੇ ਹੁਣ ਜਿਹੜਾ ਮੌਕਾ ਉਹ ਇਹ ਹੈ ਕਿ ਉਹ ਰੱਬ ਆ ਜਿਹੜੇ ਨਕਾਰਾ ਹੋ ਗਏ। ਠੀਕ ਹੈ, ਰੱਬ ਦਾ ਇੱਕ ਆਪਣਾ ਪੋਜ਼ਿਟਿਵ ਰੋਲ ਰਿਹਾ ਹੈ ਸਮਾਜ ਦੇ ਵਿੱਚ, ਮੈਂ ਇਸ ਗੱਲ ਨੂੰ ਇਨਕਾਰ ਹੀ ਨਹੀਂ ਹੁੰਦਾ। ਜਦੋਂ ਪੁਜਾਰੀਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਰਾਜੇ ਰੱਬ ਦਾ ਰੂਪ ਨੇ, ਉਦੋਂ ਕੁਝ ਜਿਹੜੇ ਦਾਰਸ਼ਨਿਕ ਲੋਕ ਸੀ ਉਹਨਾਂ ਨੇ ਜ਼ਰੂਰ ਕਿਹਾ ਕਿ ਇਹ ਜਿਹੜਾ ਰਾਜਾ ਇਹਦਾ ਦਰਬਾਰ ਝੂਠਾ ਅਤੇ ਉਹ ਸੱਚੇ ਸਾਈਂ ਦਾ ਦਰਬਾਰ ਜਿਹੜਾ ਉਹ ਸੱਚਾ। ਉਦੋਂ ਰੱਬ ਦਾ ਇੱਕ ਰੱਬ ਦੇ ਕੋਨਸੈਪਟ ਦਾ ਇੱਕ ਇਨਕਲਾਬੀ ਦੌਰ ਸੀ ਜਦੋਂ ਲੋਕ ਅਲੱਗ ਅਲੱਗ ਛੋਟੇ ਛੋਟੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੁੰਦੇ ਸੀ। ਉਦੋਂ ਇੱਕ ਰੱਬ ਦੀ ਕਲਪਨਾ ਕਰਨਾ ਇਹ ਵੀ ਇੱਕ ਇਨਕਲਾਬੀ ਦੌਰ ਸੀ। ਪਰ ਅੱਜ ਦਾ ਸਮਾਂ ਜਿਹੜਾ ਜਦੋਂ ਰੱਬ ਦੇ ਨਾਂ 'ਤੇ ਸਾਰਿਆਂ ਨੂੰ ਠੱਗਿਆ ਜਾ ਰਿਹਾ, ਧਰਮਾਂ ਨੂੰ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ, ਉਦੋਂ ਮੇਰਾ ਖਿਆਲ ਇਹ ਇੱਕ ਇਨਕਲਾਬੀ ਦੌਰ ਆ ਕਿ ਅਸੀਂ ਸਾਰੇ ਕਿਸਮ ਦੇ ਰੱਬਾਂ ਤੋਂ ਮੁਕਤ ਹੋ ਕੇ ਆਪਣੇ ਹੱਥਾਂ 'ਤੇ ਆਪਣੇ ਦਿਮਾਗ ਦੇ ਉੱਤੇ ਟੇਕ ਰੱਖੀਏ। ਖੈਰ ਜੀ, ਇਸ ਵਿਸ਼ੇ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਹਾਂ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਸ਼ਿਵਿੰਦਰ ਨੂੰ ਵੀ ਆਪਾਂ ਏਅਰ 'ਤੇ ਲੈਣਾ, ਸਾਡੇ ਸਪੋਂਸਰ ਨੂੰ ਵੀ ਲੈਣਾ, ਫਿਰ ਕਿਸੇ ਦਿਨ ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਇੱਕ ਕਾਲਰ ਸਾਡੇ ਨਾਲ ਨੇ, ਉਹਦੀ ਕਾਲ ਲੈ ਲਈਏ। ਹਾਂਜੀ ਨਿੱਘਾ, ਸਵਾਗਤ ਜੀ, ਸ਼ੋਰਟ ਟਾਈਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਪਹਿਲੀ ਗੱਲ ਤਾਂ ਤੁਸੀਂ ਬਹੁਤ ਰੱਬਾਂ ਦੇ ਨਾਂ ਗਿਣਗੇ, ਰੱਬ ਇੱਕੋ ਹੀ ਹੈ ਜਿਹੜਾ ਸਾਡੇ ਅੰਦਰ ਹੈ। ਹੁਣ ਤੁਸੀਂ ਬੋਲਦੇ ਹੋ ਉਹਦੇ ਕਰਕੇ ਬੋਲਦੇ ਹੋ, ਜਦੋਂ ਆਪਣੇ ਆਪ ਨੂੰ ਆਪਣੇ ਅੰਦਰੋਂ ਕੱਢ ਲੈਂਦਾ ਇਹ ਲੋਟ ਤਾਂ ਪਈ ਹੁੰਦੀ ਹੈ ਪਰ ਉਹ ਬੋਲਦੀ ਨੀ ਨਾ ਖਾਂਦੀ ਹੈ। ਤੇ ਬਾਕੀ ਜਿਹੜੀ ਤੁਸੀਂ ਸਾਇੰਸਦਾਨਾਂ ਦੀ ਗੱਲ ਕਰਦੇ ਹੋ ਇਹ ਵੀ ਉਹਦੀ ਓ ਦੇਣ ਹੈ। ਐਵਰੀਬਾਡੀ ਇਜ਼ ਗਿਫਟਡ, ਵੀ ਆਲ ਗਿਫਟਡ ਵਿਦ ਡਿਫਰੈਂਟ ਵੇ, ਸਾਰੇ ਆਪਾਂ ਉਹਦੇ ਹੀ ਗਿਫਟਡ ਹੈ। ਉਹ ਕਰਮਾਂ ਦੇ ਅਨੁਸਾਰ ਤੁਹਾਨੂੰ ਉਹ ਜਿਹਾ ਬਣਾ ਕੇ ਭੇਜਦਾ ਸੰਸਾਰ ਨੂੰ ਗਾਹਾਂ ਤੋਰਨ ਲਈ। ਸੰਸਾਰ ਉਹਦੇ ਕਰਕੇ ਹੀ ਤੁਰਦਾ, ਨਾ ਤੁਹਾਡੇ ਕਰਕੇ ਨਾ ਮੇਰੇ ਕਰਕੇ। ਅਸੀਂ ਇੱਥੇ ਪਰਮਾਨੈਂਟ ਨਹੀਂ ਹੈਗੇ, ਪਹਿਲਾਂ ਵੀ ਗੱਲਾਂ ਕਰਦੇ ਬਥੇਰੇ ਚਲੇ ਗਏ। ਉਹ ਜਿਹੜਾ ਇੱਕ ਹੈ ਉਹ ਤਾਂ ਕਹਿੰਦਾ ਨੀ, ਤੁਸੀਂ ਆਲੇ ਦੁਆਲੇ ਮੱਥੇ ਟੇਕਦੇ ਫਿਰ ਮੰਨਦੇ ਫਿਰ ਉਹ ਤੁਹਾਡੇ ਅੰਦਰ ਹੈ। ਜੋ ਬ੍ਰਹਿ ਮੰਡੇ ਸੋਈ ਪਿੰਡੇ, ਆਪਣੇ ਅੰਦਰੋਂ ਹੀ ਤੁਸੀਂ ਆਪ ਖੋਜਣਾ, ਡਿਊਟੀ ਆਪਣੀ ਹੈ। ਬਲੇਮ ਅਸੀਂ ਲੋਕਾਂ ਨੂੰ ਕਰੀ ਜਾਂਦੇ ਹਾਂ। ਹੁਣ ਜੇ ਬੰਦਾ ਇਨਸਾਨ ਬਣ ਕੇ ਕੰਮ ਭੇਟਾਂ ਵਾਲੇ ਕਰਦਾ, ਗਧਿਆਂ ਵਾਲੇ ਕਰਦਾ, ਮੱਛਰਾਂ ਵਾਲੇ ਕਰਦਾ ਜਿਵੇਂ ਤੁਸੀਂ ਕਹਿੰਦੇ ਹੋ, ਇਹ ਜੇ ਰੱਬ ਦੀ ਕੀ ਕਸੂਰ ਹੈ ਯਾਰ? ਉਹਨੇ ਤਾਂ ਬਣਾ ਕੇ ਸਾਨੂੰ ਭੇਜਤਾ ਵੀ ਯਾ ਡੂ ਵਟਐਵਰ ਯੂ ਵਾਂਟ ਬਟ ਰਿਮੈਂਬਰ ਆਮ ਇਨਸਾਈਡ ਆਫ ਯੂ। ਤੇ ਹੁਣ ਯਾਰ ਬਲੇਮ ਤੁਸੀਂ ਜਿਹੜੀਆਂ ਕੰਪਲੇਂਟਾਂ ਕਰੀ ਜਾਂਦੇ, ਇਹ ਤਾਂ ਸਾਡੀ ਆਪਣੀ ਰੋਣਾ ਹੈ, ਇੱਕ ਪਿੱਟਣਾ ਹੈ। ਉਹ ਕਮਜ਼ਾਤ ਬੰਦਾ ਬਣ ਜਾਂਦਾ, ਮੈਂ ਕਹਿੰਦਾ ਜਿਹੜਾ ਆਲੇ ਅਜਿਹੀਆਂ ਗੱਲਾਂ ਭਟਕਦਾ ਫਿਰਦਾ ਉਹ ਤਾਂ ਤੁਹਾਡੇ ਨਾਲ ਹੈ। ਅੱਗੇ ਅੱਗੇ ਤੁਹਾਡੀ ਮਰਜ਼ੀ ਹੈ, ਮੇਰਾ ਤਾਂ ਇਹ 'ਚ ਵਿਸ਼ਵਾਸ ਹੈ ਵੀ ਉਹ ਇੱਕ ਰੱਬ ਹੈ। ਉਹ ਗੁਰੂ ਨੇ ਕਿਹਾ ਹਾਥ ਪਾਓ ਸਿੱਕਾ ਨਾਲ, ਕੋਈ ਸਾਨੂੰ ਕੰਮ ਛੱਡਣ ਦੀ ਲੋੜ ਨਹੀਂ ਹੈ। ਇਹ ਮਨ ਦਾ ਵਿਸ਼ਾ ਕਿ ਮਨ ਦੇਖੋ, ਮਨ ਨੂੰ ਆਪਾਂ ਰੱਬ ਦੇ ਨਾਲ ਜੋੜੀ ਰੱਖੀਏ, ਹੋਰ ਤਾਂ ਕੋਈ ਲੋੜ ਹੀ ਨਹੀਂ। ਕੋਈ ਪਖੰਡ ਨਹੀਂ, ਕੋਈ ਕਰਮਕਾਂਡ ਨਹੀਂ, ਕੱਖ ਨਹੀਂ ਹੈ, ਕੁਛ ਵੀ ਨਹੀਂ ਹੈ। ਸਿਰਫ ਮਨ ਦਾ ਇੱਕ ਮਨਮੁੱਖ ਹੈ, ਇੱਕ ਸਨਮੁੱਖ ਹੈ, ਇੱਕ ਗੁਰਮੁਖ ਹੈ। ਉਹ ਮਨ ਦੀ ਅਵਸਥਾ ਸਰੀਰ ਦੀ ਨਹੀਂ ਹੈ। ਸਰੀਰ ਨੂੰ ਸ਼ਿੰਗਾਰੀ ਜਾਓ, ਮਨ ਤੁਹਾਡਾ ਭਟਕਦਾ ਫਿਰਦਾ। ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਹਾਂਜੀ, ਗੱਲ ਤਾਂ ਮਨ ਦੀ ਹੈ। ਮਨ ਜੀਤੇ ਜਗ ਜੀਤ, ਜਿਨ ਪ੍ਰੇਮ ਕੀ ਉਤ ਨਹੀਂ ਪ੍ਰਾਪਤ। ਪ੍ਰੇਮ ਕਹਿੰਦਾ ਮਨ ਦਾ, ਮਾਲਕ ਨੂੰ ਚੇਂਜ, ਮਨ ਨੂੰ ਚੇਂਜ ਕਰਨਾ, ਮਾਲਕ ਨਾਲ ਜੋੜਨਾ, ਚ ਚਲੋ ਬਹੁਤਾ ਸਮਾਂ ਨੀ ਮੈਂ ਤੁਹਾਡਾ ਲੈਂਦਾ, ਇਹਦੇ ਬਾਰੇ ਵਿਚਾਰ ਤੁਸੀਂ ਦੱਸ ਦਿਓ।
ਮਿਹਰਬਾਨੀ, ਧੰਨਵਾਦ। ਦੇਖਿਆ ਸਾਡੇ ਕਿੰਨੇ ਸਰੋਤੇ ਆ ਜਿਹੜੇ ਕਿੰਨੇ ਕਿੰਨੇ ਵਿਚਾਰ ਲਿਆ ਰਹੇ ਆ। ਐਕਚੁਅਲੀ ਜਿਵੇਂ ਮਨ ਦਾ ਕੋਨਸੈਪਟ ਆ, ਐਵੇਂ ਹੀ ਰੱਬ ਦਾ ਕੋਨਸੈਪਟ ਆ। ਮਨ ਦੀ ਕੋਈ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੈ। ਮਨ ਜਿਹੜਾ ਹੈਗਾ ਉਹ ਸਾਡੇ ਕੌਨਸ਼ੀਅਸ ਅਤੇ ਸਬਕੌਨਸ਼ੀਅਸ ਮਾਇੰਡ ਦੀ ਆਊਟਪੁੱਟ ਆ, ਅਤੇ ਉਹਦੇ ਵਿੱਚੋਂ ਹੀ ਰੱਬ ਦਾ ਕੋਨਸੈਪਟ ਆ ਜਿਹੜਾ ਪੈਦਾ ਹੋਇਆ। ਫਿਜ਼ੀਕਲ ਐਗਜ਼ਿਸਟੈਂਸ ਕੋਈ ਨਹੀਂ ਮਨ ਦੀ। ਮਨ ਸਾਡੀ ਜਿਹੜੀ ਸੋਚ ਆ, ਜਿਹੜੀ ਆਲੇ ਦੁਆਲੇ ਤੋਂ ਅਸੀਂ ਸਬਕੌਨਸ਼ੀਅਸਲੀ, ਅਚਨਚੇਤ, ਇਗਨੋਰੈਂਟਲੀ ਜਾਂ ਜਾਣ ਬੁੱਝ ਕੇ ਕੌਨਸ਼ੀਅਸਲੀ ਗ੍ਰਹਿਣ ਕੀਤੀ ਆ, ਉਹ ਸੋਚਾਂ ਦੇ ਵਿੱਚੋਂ ਉਪਜਿਆ। ਜਦੋਂ ਸਾਨੂੰ ਅਸੀਂ ਅੰਤਰਮੁਖੀ ਹੋ ਕੇ ਅਸੀਂ ਆਪਣੀ ਸੋਚ ਦੇ ਮੁਤਾਬਕ ਧਿਆਨ ਮਾਰਦੇ ਹਾਂ। ਵੈਸੇ ਇਸ ਤੋਂ ਵੀ ਪੁਰਾਣੇ ਗ੍ਰੰਥਾਂ ਦੇ ਵਿੱਚ ਚਲੇ ਜਾਇਓ ਤੁਸੀਂ, ਉਹਨਾਂ 'ਚ ਇਹ ਵੀ ਲਿਖਿਆ ਹੋਇਆ ਵੀ ਬ੍ਰਹਮ ਗਿਆਨੀ ਜਦੋਂ ਬੰਦਾ ਆਪਣੇ ਆਪ ਨੂੰ ਜਾਣ ਲਏ, ਉਹਨੂੰ ਇਹ ਪਤਾ ਲੱਗ ਜਾਏ ਵੀ ਮੈਂ ਕੀ ਹਾਂ। ਕਈ ਵਾਰੀ ਕਹਿੰਦੇ ਬੰਦੇ ਮੈਂ ਉੱਤੋਂ ਆਇਆ, ਉੱਤੋਂ ਨਹੀਂ। ਜਦੋਂ ਉਹਨੂੰ ਇਹ ਪਤਾ ਲੱਗ ਜਾਏ ਵੀ ਮੈਂ ਆਪਣੇ ਮਾਂ ਅਤੇ ਪਿਓ ਦਾ ਅੰਸ਼ ਹਾਂ, ਉਹਨਾਂ ਦੇ ਸਰੀਰਕ ਮੇਲ ਜੋਲ ਦੇ ਨਾਲ ਹੀ ਪੈਦਾ ਹੋਇਆ, ਅਤੇ ਮੈਂ ਧਰਤੀ ਦੇ ਵਿੱਚ ਇੱਥੇ ਸਾਰੇ ਤੱਤਾਂ 'ਚ ਆਈ ਸਮਾ ਜਾਣਾ, ਉਹਨੂੰ ਇਸ ਗੱਲ ਦਾ ਗਿਆਨ ਹੋ ਜਾਏ ਅਤੇ ਉਹ ਵੀ ਪਰਮਾਤਮਾ ਹੀ ਹੁੰਦਾ ਤੁਹਾਡੇ ਮੁਤਾਬਕ। ਪਰਮਾਤਮਾ ਕੋਈ ਅੱਡ ਨਹੀਂ, ਉਹ ਮਨ ਦਾ, ਮਨ ਦੀ ਸੋਚ ਦਾ ਕੋਨਸੈਪਟ ਆ, ਉਹਦੀ ਫਿਜ਼ੀਕਲ ਐਗਜ਼ਿਸਟੈਂਸ ਕੋਈ ਨਹੀਂ। ਮੈਨੂੰ ਇਹ ਲੱਗਦਾ ਬਈ ਤੁਸੀਂ ਨਾਸਤਿਕ ਹੋ ਅਤੇ ਤੁਸੀਂ ਆਪਣੇ ਨਾਸਤਿਕਤਾ ਨੂੰ ਐਲਾਨਣ ਤੋਂ ਇਨਕਾਰੀ ਹੋ। ਮੈਨੂੰ ਲੱਗਦਾ ਬਈ ਜਿਹੜੇ ਨਾਸਤਿਕ ਵੀ ਦੋ ਚਾਰ ਤਰ੍ਹਾਂ ਦੇ ਹੁੰਦੇ ਆ, ਜਿਵੇਂ ਧਾਰਮਿਕ ਬੰਦੇ ਦੋ ਚਾਰ ਤਰ੍ਹਾਂ ਦੇ ਹੁੰਦੇ ਆ, ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਕੁਛ ਵੀ ਨਹੀਂ, ਉਹ ਫਿਰ ਠੱਗਣਾ ਸ਼ੁਰੂ ਕਰ ਦਿੰਦੇ ਆ। ਵੈਸੇ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕੁਝ ਵੀ ਨਹੀਂ ਹੈ, ਅਸੀਂ ਇਨਸਾਨ ਹਾਂ ਅਤੇ ਇਨਸਾਨਾਂ ਵਾਂਗੂ ਬਿਹੇਵ ਕਰੀਏ, ਉਹ ਵੀ ਨਾਸਤਿਕ ਹੀ ਹੁੰਦੇ ਆ। ਖੈਰ, ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਬ੍ਰੇਕ ਲੈ ਲਈਏ ਜੀ। ਅਸੀਂ ਹੁਣ ਬ੍ਰੇਕ ਤੋਂ ਬਾਅਦ ਸਾਡੇ ਸਪੋਂਸਰਸ ਨੂੰ ਲੈਂਦੇ ਹਾਂ ਅਤੇ ਫਿਰ ਆਪਾਂ ਗੱਲਬਾਤ ਜਾਰੀ ਰੱਖਿਆ। ਵੈਸੇ ਧੰਨਵਾਦ ਤੁਹਾਡਾ, ਬਹੁਤ ਬਹੁਤ। ਜਸਵੀਰ ਸਿੰਘ ਜੀ ਆਏ ਅਤੇ ਸਿੱਧੂ ਸਾਹਿਬ ਆਏ, ਉਹਨਾਂ ਨੇ ਬੜੀ ਚੰਗੀ ਗੱਲਬਾਤ ਕੀਤੀ। ਹੁਣ ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਥੋੜ੍ਹੇ ਜਿਹਾ ਹੋਲਡ ਕਰਕੇ ਰੱਖਿਓ ਦੋਸਤੋ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ, 905-671-9944।
P for popular, P for pizza,
P for pehla,
pehla
haan ji na dooja na teeja, khao hamesha number 1 popular pizza,
jithe na sirf tusi apne man pasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji bhukh lagi hai bali, te kamao number
905-874-4242,
905-874-4242, popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ, 416-292-6248।
ਬੜਾ ਹੀ ਮੁਸ਼ਕਿਲ ਯਾਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਔਰਾ ਕਿਚਨਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਸਪੋਂਸਰ ਕਰਦੇ ਆ। 905-673-2872 ਇਹਨਾਂ ਦਾ ਨੰਬਰ ਹੈ ਜੀ। ਡਿਕਸੀ ਡੈਰੀ ਏਰੀਆ 'ਚ 1770 ਆਲ ਸਟੈਪ ਡਰਾਈਵ 'ਤੇ ਔਰਾ ਕਿਚਨ ਦਾ ਬਿਜ਼ਨਸ ਹੈਗਾ ਜੀ। ਤੁਸੀਂ ਸੋਹਣੀ ਕਸਟਮ ਮੇਡ ਕਿਚਨ ਬਣਾਉਣੀ ਆ ਅਤੇ ਤੁਸੀਂ ਔਰਾ ਕਿਚਨਸ ਕੋਲ ਜਾਣਾ। ਕਈ ਵਾਰੀ ਆਪਾਂ ਘਰ ਨਵਾਂ ਲਿਆ ਹੁੰਦਾ ਅਤੇ ਬਿਲਡਰ ਸਾਨੂੰ ਬੁਲਾਉਂਦਾ ਡੈਕੋਰ ਸੈਂਟਰ 'ਚ ਵੀ ਕਿਹੋ ਜਿਹੀ ਕਿਚਨ ਚਾਹੀਦੀ ਆ, ਅਤੇ ਆਪਾਂ ਔਡਰ ਕਰੀ ਜਾਂਦੇ ਜੀ, ਟਾਈਲਾਂ ਇਹੋ ਜਿਹੀਆਂ ਚਾਹੀਦੀਆਂ, ਕੈਬਿਨਟਸ ਇਹੋ ਜਿਹੇ ਚਾਹੀਦੇ, ਅਤੇ ਬਿੱਲ ਆਪਣਾ ਵੱਡਾ ਸਾਰਾ ਬਣ ਜਾਂਦਾ ਜੀ। ਫਿਰ ਸੋਚਦੇ ਹਾਂ ਚਲੋ ਕੋਈ ਨਹੀਂ ਜੀ, ਆਹ ਵੀ ਕੱਟ ਦਿਓ, ਆਹ ਵੀ ਕੱਟ ਦਿਓ। ਪਰ ਤੁਸੀਂ ਆਹ ਤਰੀਕਾ ਜਮਾ ਕੇ ਦੇਖਿਓ ਜੀ, ਤੁਸੀਂ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ, ਬੇਸਿਕ ਕਿਚਨ ਦਾ ਤੁਹਾਨੂੰ ਪਤਾ ਪੈਸਾ ਕੋਈ ਨਹੀਂ ਦੇਣਾ ਪੈਂਦਾ, ਅਤੇ ਜਦੋਂ ਪੁਜੈਸ਼ਨ ਮਿਲ ਜੇ, ਕਲੋਜ਼ਿੰਗ ਹੋ ਜੇ, ਉਸ ਤੋਂ ਬਾਅਦ ਔਰਾ ਕਿਚਨ ਨਾਲ ਤਾਲਮੇਲ ਕਰ ਲਿਓ, ਵੇਖਿਓ ਕਿਹੋ ਜਿਹੀ ਸੋਹਣੀ ਕਿਚਨ ਬਣਾ ਕੇ ਦਿੰਦੇ ਆ ਜੀ। ਜਿਹੜਾ ਕੁਝ ਤੁਹਾਡੇ ਮਨ ਦੇ ਵਿੱਚ ਹੈ, ਇਹਨਾਂ ਨੂੰ ਆਈਡੀਆ ਦੇ ਦਿਓ, ਇਹ ਤੁਹਾਡੇ ਆਈਡੀਆ ਨੂੰ ਡਰਾਇੰਗਸ 'ਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ, ਅਤੇ ਆਪਣਾ ਕੰਮ ਆ ਜਿਹੜਾ ਸ਼ੁਰੂ ਕਰ ਦੇਣਗੇ, ਅਤੇ ਫਿਰ ਕੀਮਤ ਦਾ ਵੀ ਅੰਦਾਜ਼ਾ ਲਾਇਓ ਕਿ ਬਿਲਡਰ ਕਿਵੇਂ 3-4 ਗੁਣਾ ਵੱਧ ਪੈਸੇ ਮੰਗਦੇ ਨੇ ਉਸੇ ਕੰਮ ਦੇ। 905-673-2872 ਔਰਾ ਕਿਚਨ ਦਾ ਨੰਬਰ ਆ। ਇਹਨਾਂ ਨੂੰ ਵੈਸੇ ਕੰਮ ਕਰਨ ਵਾਲੇ ਸਟਾਫ ਦੀ ਵੀ ਜ਼ਰੂਰਤ ਆ, ਕੈਬਨਿਟ ਇੰਸਟਾਲਰ, ਜੇ ਤੁਹਾਡੇ ਕੋਲ ਕੈਬਨਿਟ ਵਿਜ਼ਨ ਐਕਸਪੀਰੀਅੰਸ ਅੰਦਾਜ਼ਾ ਹੈਗਾ ਕਿਵੇਂ ਤੁਸੀਂ ਡਰਾਇੰਗਸ ਵਗੈਰਾ ਬਣਾ ਸਕਦੇ ਹੋ, ਆਈਡੀਆ ਨੂੰ ਕਿਵੇਂ ਤੁਸੀਂ ਪੇਪਰ 'ਤੇ ਉਤਾਰ ਸਕਦੇ ਹੋ, ਜਾਂ ਤੁਸੀਂ ਹਾਈ ਐਂਡ ਕਿਚਨ ਸੇਲਸ ਦਾ ਤੁਹਾਡਾ ਤਜਰਬਾ ਹੈਗਾ, ਤਾਂ ਫਿਰ ਔਰਾ ਕਿਚਨ ਵਾਲਿਆਂ ਕੋਲ ਚਲੇ ਜਾਓ ਜੀ। 905-673-2872 ਇਹਨਾਂ ਦਾ ਨੰਬਰ ਆ, ਜੋਬ ਤੁਹਾਡੇ ਲਈ ਹਾਜ਼ਰ ਆ। ਰਾਜ ਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ, 416-566-2075 ਇਹਨਾਂ ਦਾ ਨੰਬਰ ਹੈਗਾ ਜੀ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਘਰ ਖਰੀਦਣਾ ਵੇਚਣਾ, ਤੁਸੀਂ ਰਾਜ ਕਲਸੀ ਨੂੰ ਕਾਲ ਕਰਨਾ, 416-566-2075 ਇਹਨਾਂ ਦਾ ਨੰਬਰ ਆ। ਮਨਮਿੰਦਰ ਖੋਸਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਇਹ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਤੁਹਾਡਾ PR ਦਾ ਕੇਸ ਲੱਗਣਾ, ਤੁਹਾਡੇ ਕਿਸੇ ਰਿਸ਼ਤੇਦਾਰ ਨੇ ਸੁਪਰ ਵੀਜ਼ਾ 'ਤੇ ਇੱਥੇ ਆਉਣਾ, ਵਿਜ਼ਿਟਰ ਵੀਜ਼ਾ 'ਤੇ ਆਉਣਾ, ਕਿਸੇ ਨੇ ਪੁਆਇੰਟ ਸਿਸਟਮ 'ਤੇ ਇੱਥੇ ਅਪਲਾਈ ਕਰਨਾ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਜਾਂ ਤੁਸੀਂ ਇੱਥੇ ਵਿਜ਼ਿਟਰ ਵੀਜ਼ਾ 'ਤੇ ਆਏ ਹੋਏ ਹੋ, ਕਿਸੇ ਕੰਮ ਦੇ ਵਿੱਚ ਮਹਾਰਤ ਆ, ਤੁਹਾਨੂੰ ਐਕਸਪੀਰੀਅੰਸ ਹੈਗਾ ਕਿਸੇ ਕੰਮ ਦੇ ਵਿੱਚ, ਫੋਰ ਐਗਜ਼ਾਮਪਲ ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਆ, ਜਾਂ ਕਈ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ, ਸ਼ੈਫ ਦਾ ਐਕਸਪੀਰੀਅੰਸ ਹੈਗਾ, ਤਾਂ ਬਹੁਤ ਵਾਰ ਇੱਥੋਂ ਦੇ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਜ਼ਰੂਰਤ ਹੁੰਦੀ ਤੁਹਾਡੀ, ਜੇ ਤੁਸੀਂ ਇੱਥੇ ਆਏ ਹੋਏ ਤਾਂ ਕੰਮ ਉਹਨਾਂ ਲਈ ਸੌਖਾ ਹੋ ਜਾਂਦਾ, ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ ਜੀ, ਫਿਰ ਕਾਫੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਤੁਹਾਨੂੰ ਪਤਾ। ਇਹ ਕੰਮਾਂ ਦੀ ਜਾਣਕਾਰੀ ਮਨਮਿੰਦਰ ਖੋਸਾ ਨੂੰ ਆ, 647-3000 ਇਹਨਾਂ ਦਾ ਨੰਬਰ ਹੈ ਜੀ, ਤਾਲਮੇਲ ਕਰ ਲਿਓ। ਸੁਖਦੇਵ ਥਾਪਰ ਸਾਡੇ ਨਾਲ ਨੇ, ਅਤੇ ਫਿਰ ਰਣਜੀਤ ਢਿੱਲੋਂ ਜੀ ਨਾਲ ਨੇ, ਕੁਝ ਕਾਲਰ ਵੀ ਸਾਡੇ ਨਾਲ ਨੇ। ਥਾਪਰ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ।
ਡਾਕਟਰ ਸਾਹਿਬ ਧੰਨਵਾਦ ਜੀ, ਮਿਹਰਬਾਨੀ, ਔਰ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ।
ਤੁਹਾਨੂੰ ਮੁਬਾਰਕਾਂ ਜੀ, ਬਹੁਤ ਬਹੁਤ
ਬਹੁਤ ਸ਼ੁਕਰੀਆ ਜੀ। ਸੋ ਵਨ ਟੱਚ ਕਮਿਊਨੀਕੇਸ਼ਨ ਦੀਆਂ ਕੁਝ ਡੀਲ ਹੈਗੇ ਨੇ ਜਿਹੜੇ ਆਪਣੇ ਕੋਲ, ਹਾਲੇ ਵੀ ਆਪਾਂ ਕੈਰੀ ਆਨ ਕਰ ਰਹੇ ਹਾਂ ਜੀ ਹੋਲੀਡੇ ਤੋਂ ਬਾਅਦ। ਸੋ ਹਾਈ ਸਪੀਡ ਇੰਟਰਨੈਟ ਦੇ ਪਲਾਨ ਸਾਡੇ ਕੋਲ 500 ਦੀ ਸਪੀਡ ਵਾਲਾ $40 ਚ, ਔਰ 1000 ਦੀ ਸਪੀਡ $50 ਚ, ਬੜੇ ਲਿਮਿਟਡ ਟਾਈਮ ਵਾਸਤੇ ਹੁਣ ਬਾਕੀ ਹੈ। ਔਰ ਸੈੱਲ ਫੋਨ ਦੇ ਵਿੱਚ ਸਾਡੇ ਕੋਲ $40 ਦਾ ਪਲਾਨ ਹੈਗਾ ਜੀ, ਜਿਹੜਾ ਕਿ ਬਹੁਤ ਹੀ ਵਧੀਆ ਪਲਾਨ ਹੈ ਬੱਚਿਆਂ ਵਾਸਤੇ, ਸਟੂਡੈਂਟ ਚਾਹੇ ਉਹ ਇੰਟਰਨੈਸ਼ਨਲ ਵੀ ਸਟੂਡੈਂਟ ਆਏ ਹੋਏ ਨੇ ਉਹ ਵੀ ਪਲਾਨ ਲੈ ਸਕਦੇ ਨੇ। ਸੋ 5GB ਡਾਟਾ ਹੋਏਗਾ ਜੀ, ਔਰ 5GB ਡਾਟੇ ਤੋਂ ਬਾਅਦ ਡਾਟਾ ਅਨਲਿਮਿਟਡ ਸਲੋ ਸਪੀਡ ਦੇ ਨਾਲ ਪੂਰੇ ਕੈਨੇਡਾ ਵਾਈਡ ਇਹ ਡੀਲ ਹੈਗੀ ਆ। ਔਰ ਆਪਣੇ ਕੋਲ ਜਿਹੜੇ ਕੋਈ ਟਰੈਕਸ਼ਨ ਆਉਂਦੇ ਜੀ US ਐਂਡ ਕੈਨੇਡਾ ਇੱਕੋ ਹੀ ਨੰਬਰ ਦੇ ਉੱਤੇ ਕਨੇਡੀਅਨ ਨੰਬਰ ਦੀ ਡੀਲ ਆ। ਸੋ ਆਪਣੇ ਕੋਲ 45 ਚ 7GB, 55 ਦੇ ਵਿੱਚ $14, ਔਰ $100 ਦੇ ਵਿੱਚ $50 ਡਾਟਾ US ਐਂਡ ਕੈਨੇਡਾ ਦੋਨਾਂ ਹੀ ਕੰਟਰੀਆਂ ਦੇ ਵਿੱਚ ਡੀਲ ਬਿਨਾਂ ਰੋਮਿੰਗ ਤੋਂ ਸਰੋਤੇ ਲੈ ਸਕਦੇ ਨੇ। ਸੈੱਲ ਫੋਨ ਲੈਣੀ ਹੋਣੀ ਜੀ, ਹਾਲੇ ਵੀ ਸਾਡੇ ਕੋਲ ਕਾਫੀ ਸਟਾਕ ਅਵੇਲੇਬਲ ਹੈਗਾ ਜੀ। ਤੇ ਆਪਣੇ ਕੋਲ ਹੋਮ ਫੋਨ ਜਿਹੜਾ ਜੀ ਵਰਲਡ ਵਾਈਡ, ਜਿਹੜਾ 60 ਕੰਟਰੀਆਂ ਇੰਡੀਆ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ, ਯੂਰੋਪੀਅਨ ਕੰਟਰੀ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲ ਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਕਾਲ ਕਰ ਸਕਦੇ ਨੇ। ਨਵੇਂ ਨੰਬਰ ਨਾਲ ਡੀਲ ਲੈਣੀ ਆ, ਡੀਲ ਚੱਲ ਰਹੀ ਹੈ ਜੀ, ਕਿਸੇ ਵੀ ਕੰਪਨੀ ਨਾਲ ਬਿੱਲ ਅਗਰ ਉਹ $20 ਤੋਂ ਵੱਧ ਆਉਂਦਾ, ਸੋ ਉੱਥੇ ਸਾਡੇ ਨਾਲ ਸੰਪਰਕ ਕਰਨ, ਬਿੱਲ ਦੀ ਗਰੰਟੀ ਹੈ ਕਿ ਬਿੱਲ ਬਾਰ ਬਾਰ ਨਹੀਂ ਵਧੂਗਾ ਜੀ। ਨਾਲ ਦੀ ਨਾਲ ਸਾਡੇ ਕੋਲ ਹੋਮ ਮੋਨੀਟਰਿੰਗ ਸਿਸਟਮ 24 ਘੰਟੇ 7 ਦਿਨ ਦੇ ਨਾਲ 2 ਕੈਮਰੇ ਦੇ ਨਾਲ ਜਿਹੜਾ ਜੀ ਲੋਕ, ਜਿਹੜਾ ਮੇਨ ਡੋਰ ਦਾ ਸਮਾਰਟ ਲੋਕ ਲਾ ਕੇ ਦੇਵਾਂਗੇ। ਕੋਈ ਇੰਸਟਾਲੇਸ਼ਨ, ਕੋਈ ਹਾਰਡਵੇਅਰ ਚਾਰਜ ਨਹੀਂ, ਮੰਥਲੀ ਬਿੱਲ $29.99। ਤੇ ਬਿਜ਼ਨਸ ਵਾਸਤੇ ਬਿਜ਼ਨਸ ਫੋਨ ਲਾਈਨਸ ਲੈਣੀਆਂ ਨੇ, ਚਾਹੇ ਬਿਜ਼ਨਸ ਚੱਲ ਰਿਹਾ ਜੀ ਜਾਂ ਨਵਾਂ ਸੈਟਅਪ ਕਰਨਾ, $19.95 ਨੌਰਥ ਅਮਰੀਕਾ ਅਨਲਿਮਿਟਡ। ਸੋ ਸਰੋਤੇ ਪਹੁੰਚ ਸਕਦੇ 8 ਨੰਬਰ ਮੈਲਨੀ ਡਰਾਈਵ, ਯੂਨਿਟ 203 ਬਰੈਂਪਟਨ। ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਹੁਤ ਧੰਨਵਾਦ।
ਧੰਨਵਾਦ ਜੀ, ਬਹੁਤ ਬਹੁਤ ਸਾਡੇ ਨਾਲ ਢਿੱਲੋਂ ਸਾਹਿਬ ਨਾਲ ਨੇ। ਢਿੱਲੋਂ ਸਾਹਿਬ ਹੋਲਡ ਕਰਕੇ ਰੱਖਿਓ, ਇੱਕ ਸਰੋਤਾ ਸਾਡੇ ਨਾਲ ਆ ਜੀ ਕਾਲਰ, ਉਹਨਾਂ ਦੀ ਗੱਲ ਸੁਣ ਲਈਏ, ਪਹਿਲਾਂ ਕਾਫੀ ਦੇਰ ਤੋਂ ਹੋਲਡ ਕੀਤਾ। ਹਾਂਜੀ ਵੀਰ ਜੀ, ਨਿਗਾ ਸਵਾਗਤ ਤੁਹਾਡਾ, ਆਉਂਦਾ ਇਹਨਾਂ ਤੁਸੀਂ।
ਹਾਂਜੀ ਥੈਂਕ ਯੂ। ਮੈਂ ਕਹਿ ਰਹਾ ਹੂੰ ਕਿ ਭਾਈ ਨਾ ਆਸਤਿਕ ਬਣੋ ਨਾ ਨਾਸਤਿਕ ਬਣੋ, ਸਵਸਤਿਕ ਬਣੋ। ਸਵਸਤਿਕ ਮੀਨਸ ਕਿ ਆਪ ਆਪਣੇ ਆਪ ਮੇਂ ਸਵਸਥ ਰੱਖੋ, ਖੁਦ ਮੇਂ ਸਵਸਥ ਰੱਖੋ, ਸਵ ਆਸਥਾ ਰੱਖੋ। ਥੈਂਕ ਯੂ,
ਧੰਨਵਾਦ ਜੀ, ਧੰਨਵਾਦ ਤੁਹਾਡਾ। ਤੁਹਾਡੇ ਵੀ ਵਿਚਾਰ ਚਲੇ ਗਏ ਨੇ ਯਾਰ ਤੇ। ਤੇ ਦੋਸਤੋ ਤੁਹਾਨੂੰ ਸੁਨੇਹਾ ਦੇ ਦਈਏ ਪੁਰਵਾ ਰੈਨੋਵੇਸ਼ਨ ਵਾਲਿਆਂ ਦਾ, 647-780-2210 ਪੁਰਵਾ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈ ਜੀ। ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਲਾਉਣੀ ਆ, ਤੁਸੀਂ ਟਾਈਲਸ ਲਾਉਣੀਆਂ ਨੇ, ਪੇਂਟ ਕਰਨਾ ਘਰ ਨੂੰ, ਸੈਪਰੇਟ ਐਂਟਰੈਂਸ ਕਢਾਉਣੀ ਆ, ਵਿੰਡੋਜ਼ ਬਦਲਣੀਆਂ, ਲੀਗਲ ਬੇਸਮੈਂਟ ਬਣਾਉਣੀ ਆ, ਪੁਰਵਾ ਰੈਨੋਵੇਸ਼ਨ ਵਾਲਿਆਂ ਨੂੰ ਯਾਦ ਰੱਖਣਾ, ਬੜਾ ਕਮਾਲ ਦਾ ਸੋਹਣਾ ਕੰਮ ਕਰਦੇ ਨੇ। 647-780-2210 ਪੁਰਵਾ ਰੈਨੋਵੇਸ਼ਨ ਦਾ ਨੰਬਰ ਹੈ ਜੀ। ਸੈਂਟਮ ਮੋਰਗੇ ਸਮਾਰਟ ਤੋਂ
ਤਮੰਨਾ ਕਰਦੇ ਹਾਂ ਕਿ ਇਹ ਸਾਲ ਬਹੁਤ ਖੁਸ਼ੀਆਂ ਭਰਿਆ, ਚੰਗੀਆਂ ਤੰਦਰੁਸਤੀਆਂ ਬਖਸ਼ੂ ਸਾਰਿਆਂ ਨੂੰ, ਸੱਚੇ ਪਾਤਸ਼ਾਹ ਮਿਹਰ ਕਰਨਗੇ। ਦੂਸਰਾ ਧੰਨਵਾਦ ਕਰਦੇ ਹਾਂ ਜੀ, ਬਹੁਤ ਜ਼ਿਆਦਾ ਬਿਜ਼ਨਸ ਵੀ ਤੁਹਾਡੇ ਰੇਡੀਓ ਪ੍ਰੋਗਰਾਮ ਤੋਂ ਆਇਆ ਲਿਸਨਰਸ ਵੱਲੋਂ, ਬਾਕੀ ਬਹੁਤ ਇੱਕ ਹੰਗਾਰਾ ਮਿਲਿਆ ਜਦੋਂ ਕਾਲ ਕਰਕੇ ਸਾਨੂੰ ਜਾਂ ਮਿਲਣ ਆਉਂਦੇ ਆ ਕਲਾਇੰਟਸ, ਕਹਿੰਦੇ ਆ ਕਿ ਜੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਤੇ ਬੜੀ ਖੁਸ਼ੀ ਮਿਲਦੀ ਹੈ ਕਿ ਕੋਈ ਸਾਨੂੰ ਐਪਰੀਸ਼ੀਏਟ ਕਰਦਾ।
ਸਾਨੂੰ ਵੀ ਬੜੀ ਖੁਸ਼ੀ ਮਿਲਦੀ ਹੈ ਜਦੋਂ ਚੈੱਕ ਕੱਢ ਕੇ ਸਾਡੇ ਮੂਹਰੇ ਰੱਖ ਦਿੰਦੇ ਹੋ ਜੀ, ਫਿਰ ਅਸੀਂ ਰੇਟ ਠੀਕ ਹੈ
ਉਹ ਬਣਦਾ ਜੀ ਤੁਹਾਡਾ ਹੱਕ।
ਬਿਲਕੁਲ ਜੀ, ਮੌਰਗੇਜ ਇੰਡਸਟਰੀ ਕੀ ਕਹਿੰਦੀ ਹੈ ਜੀ?
ਮੌਰਗੇਜ ਇੰਡਸਟਰੀ 2019 ਦੇ ਵਿੱਚ ਬੜੀ ਡਗਮਗਾ ਰਹੀ ਸੀਗੀ ਤੇ ਸਾਨੂੰ ਉਮੀਦ ਸੀ ਥੋੜਾ ਜਿਹਾ ਚੇਂਜਸ ਆਉਣਗੇ, ਬਟ ਜਨਵਰੀ ਦੇ ਮਹੀਨੇ ਦੇ ਵਿੱਚ ਨਾ ਜੀ ਕੋਈ ਜ਼ਿਆਦਾ ਪਤਾ ਨਹੀਂ ਲੱਗਦਾ, ਪ੍ਰੋਬਬਲੀ ਮਿਡਲ ਆਫ ਫੈਬਰੀ ਤੋਂ ਮਾਰਕੀਟ ਆਪਣੀਆਂ ਹਵਾਵਾਂ ਦੇਣ ਲੱਗ ਜਾਂਦੀ ਹੈ ਕਿੱਧਰ ਨੂੰ ਜਾਣਾ ਕਿਵੇਂ ਹੋਣਾ। ਸੋ ਅਸੀਂ ਵੀ ਵੇਟ ਕਰਾਂਗੇ ਜੀ ਵੇਖਣ ਲਈ ਮੌਰਗੇਜ ਇੰਡਸਟਰੀ ਕਿਹੜੇ ਪਾਸੇ ਜਾ ਰਹੀ ਹੈ, ਪਰ ਸੋ ਫਾਰ ਬਰਾੜ ਸਾਹਿਬ ਜਿਹੜੇ ਵੀ ਰੈਜ਼ੀਡੈਂਸ਼ੀਅਲ ਕਲਾਇੰਟਸ ਮੌਰਗੇਜਸ ਲੈਣਾ ਚਾਹੁੰਦੇ ਆ, ਡੈਫੀਨੇਟਲੀ ਵੇਜ ਹੁੰਦੀਆਂ ਨੇ ਕੰਮ ਕਰਨ ਦੇ, ਹੋ ਵੀ ਜਾਂਦੀਆਂ ਨੇ ਜੀ, ਪਰ ਬਹੁਤ ਚੈਲੰਜਸ ਆ ਰਹੇ ਆ, ਇਸ ਕਰਕੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਵੀ ਛੇਤੀ ਅਪਰੋਚ ਕੀਤਾ ਜਾਏ, ਜਦੋਂ ਵੀ ਚਾਹੇ ਕਲੋਜਿੰਗ 6 ਮਹੀਨੇ ਨੂੰ ਹੈ 4 ਮਹੀਨੇ ਨੂੰ, ਇੱਕ ਵਾਰ ਜ਼ਰੂਰ ਕਾਲ ਕਰੋ ਜੇ ਤੁਸੀਂ ਕੁਆਲੀਫਾਈ ਹੋ ਰਹੇ ਹੋ, ਤੁਹਾਡੇ ਲਈ ਅੱਛੇ ਬੈਸਟ ਰੇਟ ਬੁੱਕ ਕਰਕੇ ਰੱਖਾਂਗੇ। ਜੇ ਤੁਸੀਂ ਨਹੀਂ ਕੁਆਲੀਫਾਈ ਕਰ ਰਹੇ 6 ਮਹੀਨੇ ਬਾਅਦ ਕਲੋਜ਼ਿੰਗ ਹੈ, ਹੋ ਸਕਦਾ ਅਸੀਂ ਤੁਹਾਨੂੰ ਗਾਈਡ ਕਰ ਦਈਏ ਕਿ ਇਸ ਤਰੀਕੇ ਨਾਲ ਡਾਊਨ ਪੇਮੈਂਟ ਰੱਖੋ, ਇਨਕਮ ਇੰਨੀ ਸ਼ੋਅ ਕਰਨੀ ਪੈਣੀ ਹੈ ਤੇ ਫਿਰ ਤੁਸੀਂ ਕਰ ਸਕਦੇ ਹੋ। ਜਿਹੜੀਆਂ ਕਮਰਸ਼ੀਅਲ ਡੀਲਾਂ ਚੱਲ ਰਹੀਆਂ ਨੇ ਜੀ ਅੱਜ ਮਾਰਕੀਟ ਦੇ ਵਿੱਚ, ਬ੍ਰੈਂਪਟਨ ਇੱਕ ਬੜੀ ਹੌਟ ਆਪਣੇ ਪੀਲ ਰੀਜਨ ਦੇ ਜਾਂ ਜੀ ਟੀ ਏ ਦਾ ਏਰੀਆ ਜਿੱਥੇ ਟ੍ਰਾਂਜੈਕਸ਼ਨ ਹੋ ਰਹੀਆਂ ਨੇ, ਸਾਰੇ ਕਮਰਸ਼ੀਅਲ ਜਿਹੜੇ ਬਿਲਡਿੰਗਸ ਨੇ ਜਾਂ ਯੂਨਿਟਸ ਹੈਗੇ ਆ, ਉਹ ਕਈ ਵਾਰ ਕਲਾਇੰਟ ਕਈ ਵਾਰ 10-10, 20-20 ਸਾਲ ਕੰਮ ਕਰਦੇ ਰਹਿੰਦੇ ਆ, ਰੈਂਟ ਦੇਈ ਜਾਂਦੇ ਆ, ਬਟ ਇਹ ਵੀ ਬਹੁਤ ਐਪਰੀਸ਼ੀਏਟ ਕਰ ਰਿਹਾ, ਖਾਸ ਕਰਕੇ 17 ਤੋਂ ਬਾਅਦ ਜਦੋਂ ਰੈਜੀਡੈਂਸ਼ੀਅਲ ਮਾਰਕੀਟ ਕ੍ਰੈਸ਼ ਹੋਈ ਹੈ ਜੀ, ਕਮਰਸ਼ੀਅਲ ਦੇ ਵਿੱਚ ਬੂਮ ਆਇਆ, ਤੇ ਜਿਹੜੇ ਲਹਿਰ ਕੇ ਬੈਠੇ ਆ ਜੀ ਜਾਂ ਜਿਹਨਾਂ ਨੇ ਕਿਸੇ ਨੇ ਲੈਣੀਆਂ ਨੇ, ਉਹ ਵੀ ਸਾਨੂੰ ਸੰਪਰਕ ਕਰ ਸਕਦੇ ਆ, ਅਸੀਂ ਉਹਨਾਂ ਨੂੰ ਕਮਰਸ਼ੀਅਲ ਯੂਨਿਟ ਤੇ ਬੈਸਟ ਬੈਂਕਾਂ ਤੋਂ ਰੇਟ ਲੈ ਕੇ ਦੇ ਸਕਦੇ ਹਾਂ। ਕਈ ਵਾਰ ਮਨ ਚ ਹੁੰਦਾ ਵੀ ਬਹੁਤ ਜ਼ਿਆਦਾ ਡਾਊਨ ਪੇਮੈਂਟ ਚਾਹੀਦੀ ਆ, ਬੜੇ ਐਕਸਪੈਂਸਿਵ ਰੇਟਸ ਹੁੰਦੇ ਆ, ਏਦਾਂ ਦਾ ਵਹਿਮ ਨਹੀਂ ਹੈਗਾ, 15-20% ਨਾਲ ਵੀ ਆਪਾਂ ਲੈ ਸਕਦੇ ਹਾਂ, ਕਮਰਸ਼ੀਅਲ ਮੌਰਗੇਜ ਪ੍ਰੋਪਰਟੀ ਲੈ ਸਕਦੇ ਹੈਗੇ ਹਾਂ, ਰੇਟਸ ਬਹੁਤ ਅੱਛੇ ਆ ਜੇ ਬੈਂਕ ਤੋਂ ਲੈ ਕੇ ਦਿੰਦੇ ਹਾਂ ਜੀ, ਅੱਜ 3.6 ਤੋਂ ਲੈ ਕੇ ਤੇ 4.4-4.5 ਦੇ ਵਿੱਚ ਵਿੱਚ ਮਿਲ ਜਾਂਦੀਆਂ ਨੇ, ਤੇ ਉਹਨਾਂ ਦੀਆਂ ਕਿਸ਼ਤਾਂ ਜਿੰਨੇ ਲੀਜ਼ ਦੇ ਰਹੇ ਆ ਉਹਦੇ ਆਸ ਪਾਸ ਜੀ ਕਿਤੇ ਬੈਠਦੀਆਂ ਨੇ, ਨਾਲੇ ਵੱਡੇ ਯੂਨਿਟ ਲੈ ਕੇ ਕਈ ਵਾਰ ਲੋਕੀ ਸਬ ਲੀਜ਼ ਕਰਕੇ ਪ੍ਰੋਫਿਟ ਬਣਾ ਰਹੇ ਆ। ਕਈ ਕਲਾਇੰਟ ਸਾਡੇ ਇੱਦਾਂ ਦੇ ਆ ਜਿਹੜੇ ਕਹਿੰਦੇ ਸੀ ਜੀ ਪਹਿਲਾਂ ਅਸੀਂ ਇੰਨੇ ਪੈਸੇ ਦਿੰਦੇ ਸੀ, ਹੁਣ ਸਾਨੂੰ ਨੈੱਟ ਇੰਨੇ ਆ ਰਿਹਾ ਕਿਉਂਕਿ ਅਸੀਂ ਵੱਡੀ ਜਗ੍ਹਾ ਲੈ ਕੇ ਤੇ ਨਾਲ ਟੈਨਟ ਵੀ ਬਿਠਾ ਲਿਆ। ਬਹੁਤ ਕੁਛ ਹੈ ਦੱਸਣ ਨੂੰ, ਗੱਲਾਂ ਕਰਨ ਨੂੰ, ਬਟ ਨਵਾਂ ਸਾਲ ਹੈ ਜੀ, ਜਿਹੜੇ ਲੋਕ ਕਰਜ਼ੇ 'ਚ ਥੋੜਾ ਜਿਹਾ ਦੱਬੇ ਹੋਏ ਆ, ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਇੱਕ ਵਾਰ ਜ਼ਰੂਰ ਸਾਡੇ ਕੋਲ ਜੇ ਪ੍ਰੋਪਰਟੀ ਓਨ ਕਰਦੇ ਆ ਸਾਨੂੰ ਸੰਪਰਕ ਕਰੋ, ਅਸੀਂ ਰੀਫਾਈਨੈਂਸਿੰਗ ਕਰਕੇ ਚਾਹੇ ਅਸੀਂ ਪ੍ਰਾਈਵੇਟ ਮੌਰਗੇਜ ਲੈ ਕੇ ਚਾਹੇ ਲਾਈਨ ਆਫ ਕ੍ਰੈਡਿਟ ਲੈ ਕੇ ਕਿਸੇ ਨਾ ਕਿਸੇ ਤਰੀਕੇ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕੱਢੀਏ, ਕਿਉਂਕਿ ਜਿਹੜੀਆਂ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਜੀ ਉਹ ਜ਼ਿੰਦਗੀ ਦੀਆਂ ਜਿਹੜੀਆਂ ਦੂਜੀਆਂ ਪ੍ਰੋਬਲਮਸ ਉਹਨਾਂ ਨੂੰ ਡਬਲ ਟ੍ਰਿਪਲ ਪੈਂਦੀਆਂ ਨੇ। ਸੋ ਜੇ ਫਾਈਨੈਂਸ਼ੀਅਲੀ ਹੈਲਥੀ ਹੈ ਬੰਦਾ, ਇਹ ਦੂਜੀਆਂ ਮੁਸੀਬਤਾਂ ਵੀ ਜਿਹੜੀਆਂ ਨੇ ਉਹ ਬਹੁਤ ਬੈਟਰ ਹੋ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ। ਸੋ ਨਵੇਂ ਸਾਲ ਦੇ ਵਿੱਚ ਆਸ ਕਰਦੇ ਹਾਂ ਜੀ ਪਿਛਲੇ ਸਾਲਾਂ ਵਾਂਗੂ ਜ਼ਰੂਰ ਕੁਛ ਨਾ ਕੁਛ ਲਿਸਨਰਸ ਨੂੰ ਕਲਾਇੰਟਸ ਨੂੰ ਬੈਟਰ ਸਿਚੁਏਸ਼ਨ ਲੈ ਕੇ ਆਵਾਂਗੇ ਪਹਿਲਾਂ ਵਾਂਗੂ। ਧੰਨਵਾਦ, ਬਹੁਤ
ਮਿਹਰਬਾਨੀ ਜੀ। ਨੰਬਰ ਦਿਓ ਜੀ ਇੱਕ ਵਾਰੀ।
9054992700 ਰਣਜੀਤ ਢਿੱਲੋਂ, ਸੈਂਟਰ ਮੌਰਗੇਜ ਸਮਾਰਟ, 9054992700। ਧੰਨਵਾਦ,
ਮਿਹਰਬਾਨੀ ਜੀ। ਦੋਸਤੋ, ਬ੍ਰੈਂਪਟਨ ਦੀ ਕੰਪਨੀ ਆ ਇੱਕ, ਲੇਕ ਵਿਊ ਟਰਾਂਸਪੋਰਟ, ਇਹਨਾਂ ਨੂੰ ਡਰਾਈਵਰ ਦੀ ਜ਼ਰੂਰਤ ਹੈ, 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ, ਤੁਹਾਡੇ ਕੋਲ ਰੈਕਡ ਤੁਹਾਡਾ ਕਲੀਨ ਹੋਵੇ ਤੇ ਫਿਰ ਤੁਹਾਨੂੰ ਜੋਬ ਇੱਥੇ ਏ ਜ਼ੈਡ ਡਰਾਈਵਰ ਦੀ ਮਿਲ ਜੂਗੀ। 905-454-5700 ਇਹਨਾਂ ਦਾ ਨੰਬਰ ਆ। ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਉਹਦਾ ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੀ ਨੁੱਕਰ ਤੇ ਨੇ ਜੀ। ਬਹੁਤ ਸੋਹਣਾ ਫਰਨੀਚਰ ਇਹਨਾਂ ਕੋਲ ਹੁੰਦਾ ਜੀ, ਵੱਡਾ ਸਾਰਾ ਸ਼ੋਰੂਮ ਆ ਆਪਣਾ, ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦੇਣਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ ਦੋਸਤੋ, ਹੋਲਡ ਕਰਕੇ ਰੱਖੋ ਲਾਈਨ, ਤੁਹਾਨੂੰ ਲੈਣੇ ਲਾਈਨ ਦੇ ਉੱਤੇ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ, 647-442-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ, 647-9295-4600। 647-295-4600 HK ਟਾਇਰ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਇੱਕ ਵਾਰੀ ਫੇਰ ਨਿੱਘਾ ਸਵਾਗਤ, ਕੁਝ ਕਾਲਰ ਸਾਡੇ ਨਾਲ ਨੇ। ਹਾਂਜੀ ਵੀਰ ਜੀ, ਸਮਾਂ ਰਹਿ ਗਿਆ ਥੋੜਾ, ਕੀ ਕਹਿਣਾ ਚਾਹੁੰਦੇ ਹੋ
ਜੀ? ਬਰਾੜ ਸਾਹਿਬ, ਹੈਲੋ।
ਹਾਂਜੀ ਹਾਂਜੀ ਹਾਂਜੀ, ਆਉਂਦੇ ਯਾਰ, ਤੁਸੀਂ ਥੋੜਾ ਸਮਾਂ।
ਠੀਕ ਹੈ ਠੀਕ ਹੈ ਠੀਕ ਹੈ ਜੀ। ਕੁਝ ਲੋਕ ਰੱਬ ਨੂੰ ਮੰਨਦੇ ਆ ਕਿ ਜਨਾਬ ਮੰਨ ਕੇ ਤੇ ਜੰਨਤ ਦੋਜ਼ਖ ਮਿਲ ਜੂ, ਕੁਝ ਮੰਨਦੇ ਆ ਡਰਦੇ ਆ ਮੰਨਦੇ ਆ ਵੀ ਜੇ ਨਾ ਮੰਨਿਆ ਤੇ ਹੋ ਸਕਦਾ ਇੰਜ ਹੋਊ। ਕੁਝ ਜਿਹੜੇ ਆ ਉਹ ਨਹੀਂ ਮੰਨਦੇ, ਉਹ ਕਹਿੰਦੇ ਯਾਰ ਇੰਨੇ ਲੋਕੀ ਮੰਨਦੇ ਆ ਪਰ ਆਪਸ ਚ ਲੜੀ ਵੀ ਜਾਂਦੇ ਆ ਰੱਬ ਦੇ ਨਾਂ ਦੇ ਉੱਤੇ। ਮੈਂ ਤੁਹਾਨੂੰ ਇੱਕ ਕੁਇਕਲੀ ਦੱਸ ਦਿੰਦਾ ਕਿ ਤੁਸੀਂ ਸਾਰੇ ਮਜ਼ਹਬਾਂ ਦੇ ਵਿੱਚ ਜਾ ਕੇ ਵੇਖੋ, ਹਰ ਮਜ਼ਹਬ ਕਹਿੰਦਾ ਜੀ ਇੱਕੋ ਹੀ ਰੱਬ ਹੈ ਤੇ ਜੰਨਤ ਦੋਜ਼ਖ ਜਿਹੜਾ ਨਾ ਮੇਰਾ ਹੀ ਮਜ਼ਹਬ ਤੈਨੂੰ ਦੇ ਸਕਦਾ। ਉਹ ਇੱਕ ਬੰਦੇ ਨਾਲ ਮੈਂ ਸਵਾਲ ਕੀਤਾ ਕਿ ਯਾਰ ਤੁਸੀਂ ਰੱਬ ਨੂੰ ਬ੍ਰੈਜਸ ਤੌਰ ਤੇ ਪੇਸ਼ ਕਰਦੇ ਹੋ ਕਿੱਦਾਂ? ਮੈਂ ਕਿਹਾ ਜੀ ਹਰ ਮਜ਼ਹਬ ਕਹਿੰਦਾ ਵੀ ਮੈਂ ਹੀ ਜੰਨਤ ਦੋਜ਼ਖ ਦੇ ਸਕਦਾ, ਤੇ ਮਤਲਬ ਹੋ ਗਿਆ ਤੇ ਰੱਬ ਜੀ ਇੱਕ ਹੀ ਆ, ਤੇ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜੀ ਮੇਰਾ ਹੀ ਮਜ਼ਹਬ ਜਿਹੜਾ ਉਹ ਤੁਹਾਨੂੰ ਜੰਨਤ ਦੋਜ਼ਖ ਦੇ ਸਕਦਾ? ਉਹ ਪਹਿਲੇ ਤੇ ਥੋੜਾ ਜਿਹਾ ਸੋਚ ਚ ਪੈ ਕੇ ਬਾਅਦ ਚ ਫਿਰ ਉਹਨੂੰ ਸਮਝ ਆ ਗਈ ਤੇ ਉਹ ਕਹਿੰਦਾ ਠੀਕ ਆ ਗੱਲ ਜਿਹੜੀ ਆ ਨਾ ਕੋਈ ਸਮਝ ਲੱਗਦੀ ਹੈ। ਇਹ ਸਾਡੀ ਸੋਚ ਥੋੜੀ ਬਦਲਣ ਦੀ ਲੋੜ ਆ ਮੇਰਾ ਖਿਆਲ ਆ।
ਧੰਨਵਾਦ ਜੀ, ਮਿਹਰਬਾਨੀ, ਬਹੁਤ ਬਹੁਤ। ਸਮਾਂ ਤਾਂ ਸਾਡਾ ਨੇੜੇ ਹੀ ਆ, ਪਹਿਲਾਂ ਮੈਂ ਆਪਣਾ ਸੁਨੇਹਾ ਦੇਦਾ ਕਿਉਂਕਿ ਸੁਨੇਹਾ ਬਹੁਤ ਜ਼ਰੂਰੀ ਆ। ਦੋਸਤੋ, ਪਿਛਲੇ ਮਹੀਨੇ ਟਾਊਨ ਹਾਊਸ ਵਿੱਚ ਸੀ ਅਸੀਂ, ਕੁਝ ਅਜੇ ਹੈਗੇ ਨੇ ਕਿਉਂਕਿ ਕੂਲਿੰਗ ਆਫ ਪੀਰੀਅਡ ਹੁੰਦਾ 10 ਦਿਨਾਂ ਦਾ, ਅਤੇ ਉਹਦੇ ਵਿੱਚ ਕਈ ਵਾਰੀ ਯੂਨਿਟ ਸਾਡੇ ਕੋਲ ਕੁਝ ਵਾਪਸ ਆ ਜਾਂਦੇ ਨੇ। ਇੱਕ ਐਂਡ ਯੂਨਿਟ ਹੈਗਾ ਜੀ, 2 ਕੁ ਯੂਨਿਟ ਹੋਰ ਬਾਕੀ ਬਚੇ ਨੇ, 1860 ਸਕੁਅਰ ਫੁੱਟ, 635,000 ਦੇ ਕੈਲਡਨ ਦੇ ਵਿੱਚ, ਅਤੇ ਤੁਸੀਂ ਸੰਪਰਕ ਕਰ ਰਹੇ ਹੋ ਮੇਰੇ ਨਾਲ ਜੇ ਟਾਊਨ ਹਾਊਸ ਦੀ ਭਾਲ ਦੇ ਵਿੱਚੋਂ। 647-384-36 ਮੇਰਾ ਨੰਬਰ ਹੈ ਜੀ, 6473008436। ਇਹ ਅਨਐਂਡਿੰਗ ਡਿਬੇਟ ਆ ਜੀ। ਚਲੋ, ਹਿਊਮਨਿਸਟ ਬਣਨਾ ਚਾਹੀਦਾ ਬੰਦੇ ਨੂੰ, ਮਾਨਵਤਾਵਾਦੀ ਬਣਨਾ ਚਾਹੀਦਾ, ਧਰਮ ਨੂੰ ਜਿਹੜੇ ਮਰਜ਼ੀ ਨੂੰ ਮੰਨੋ ਨਾ ਮੰਨੋ ਇਹ ਨਿੱਜੀ ਵਿਸ਼ਵਾਸ ਆ, ਪਰ ਡਿਸਕਸ਼ਨ ਕਿਤੇ ਨਾ ਕਿਤੇ ਕਰ ਲੈਣੀ ਚਾਹੀਦੀ ਹੈ ਜ਼ਰੂਰੀ। ਪਰ ਮੈਂ ਤਾਂ ਜਿਹੜਾ ਪ੍ਰੋਬਲਮ ਇਹ ਹੈ ਕਿ ਮੈਂ ਇਸ ਗੱਲ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਗਲਤ ਫਾਊਂਡੇਸ਼ਨ 'ਤੇ ਖੜ੍ਹ ਕੇ ਨਵੇਂ ਕਿਸਮ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਸੋਲਵ ਨਹੀਂ ਕਰ ਸਕਦੇ। ਪੁਰਾਣੇ ਧਾਰਮਿਕਤਾ ਦੇ ਮਾਡਲ 'ਤੇ ਖੜ੍ਹ ਕੇ ਤੁਸੀਂ ਇਹ ਕਹਿ ਕੇ ਵੀ ਸਾਰਾ ਕੁਝ ਹੀ ਉੱਪਰ ਵਾਲਾ, ਮੈਂ ਦੇਖੋ ਮੈਂ ਕਿਸੇ 'ਤੇ ਕੋਈ ਹੋਰ ਕਿੰਤੂ ਪਰੰਤੂ ਨਹੀਂ ਸੀ ਕੀਤਾ, ਰੱਬ ਦੀ ਹਸਤੀ 'ਤੇ ਕਿੰਤੂ ਪਰੰਤੂ ਕਰਨਾ ਉਹ ਹਰੇਕ ਬੰਦੇ ਦਾ ਰਾਈਟ ਹੈ, ਕਿਸੇ ਦੀ ਵੀ ਹਸਤੀ 'ਤੇ ਕਿੰਤੂ ਪਰੰਤੂ ਕਰਨਾ, ਸਹੀ ਸ਼ਬਦਾਂ ਦੇ ਵਿੱਚ ਵਿਸ਼ਵਾਸਾਂ 'ਤੇ ਕਿੰਤੂ ਪਰੰਤੂ ਕਰਨਾ, ਅੰਧ ਵਿਸ਼ਵਾਸਾਂ 'ਤੇ ਕਿੰਤੂ ਪਰੰਤੂ ਕਰਨਾ, ਇਹ ਤਰੱਕੀ ਦੀ ਨਿਸ਼ਾਨੀ ਆ, ਇਹ ਮਤਲਬ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਨਹੀਂ ਹੈ। ਉਹ ਕਰਨਾ ਚਾਹੀਦਾ, ਡਿਸਕਸ਼ਨ ਕਰਨੀ ਚਾਹੀਦੀ ਹੈ। ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਸਾਡੇ ਜਿਹੜੇ ਕਾਲਰਸ ਨੇ ਉਹਨਾਂ ਨੇ ਡਿਸਕਸ਼ਨ ਕੀਤੀ, ਇਹ ਡਿਸਕਸ਼ਨ ਚੱਲਦੀ ਰਹਿਣੀ ਚਾਹੀਦੀ ਹੈ, ਅਨਐਂਡਿੰਗ ਡਿਬੇਟ ਆ। ਮੇਰਾ ਤਾਂ ਕਹਿਣ ਦਾ ਸਿਰਫ ਇੰਨਾ ਮਕਸਦ ਸੀਗਾ ਕਿ ਪੁਰਾਣੇ ਜਿਹੜੇ ਔਰਥੋਡੌਕਸ ਮਾਡਲ ਹੈਗੇ ਆ ਉਹਦੇ ਨਾਲ ਦੁਨੀਆ ਦੀਆਂ ਪ੍ਰੋਬਲਮਸ ਹੱਲ ਨਹੀਂ ਹੋ ਸਕਦੀਆਂ, ਨਵੀਂ ਨਵੀਂ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਖੈਰ ਜੀ, ਜ਼ਿੰਦਗੀ ਨੂੰ ਰੱਜ ਕੇ ਮੰਨਣਾ ਚਾਹੀਦਾ, ਸੋਹਣੇ ਤਰੀਕੇ ਨਾਲ ਜਿਉਣਾ ਚਾਹੀਦਾ, ਆਪੋ ਆਪਣੇ ਵਿਸ਼ਵਾਸ ਆ ਜਿਹੜੇ ਉਹ ਪਰਸਨਲ ਲੈਵਲ 'ਤੇ ਮੈਂ ਨਹੀਂ ਕਹਿੰਦਾ, ਪਰ ਉਹਨਾਂ ਨੂੰ ਪਰਖ ਜ਼ਰੂਰ ਲੈਣਾ ਚਾਹੀਦਾ ਕਿਤੇ ਵਿਸ਼ਵਾਸ ਸਾਡਾ ਅੰਧ ਵਿਸ਼ਵਾਸ ਤਾਂ ਨਹੀਂ ਹੈ, ਕਿਉਂਕਿ ਬਹੁਤ ਬਰੀਕ ਲਾਈਨ ਹੁੰਦੀ ਹੈ ਵਿਸ਼ਵਾਸਾਂ ਅਤੇ ਅੰਧ ਵਿਸ਼ਵਾਸਾਂ ਦੇ ਵਿੱਚ। ਖੈਰ ਜੀ, ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਨੂੰ ਭਰਪੂਰ ਹੰਗਾਰਾ ਦਿੰਦੇ ਹੋ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 AM साज़ोबाज़ ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज, आसान और महफूज मनी ट्रांसफर।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-10।